पग पंकज बंदन
पग पंकज बंदन
सिमरो अंगद दोख निकंदन अमरदास गुर हृदय त्यामो श्री गुरु राम दास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी
नमो कर जोरी
गुरु हर कृष्ण मनाए बहोरी गुरु तेग बहादुर परम केर पाला
परम केर पाला
श्री गुरु गोविंद सिंह बेसाला तरों तरा पर
पुन पुन सीसा पुन पुन सीसा
बंद हो बार बार
जगदीशा
जिसमें है अमृत ज्ञान है माणक भगत बैराग श्री गुरु ग्रंथ साहिब उदद
बंदों करे अनुराग
एकंकारा सतगुरु तेह प्रसाद सच हो वाहे गुरु जी की फतेह
विघ्न विनाशन सो
सतगुरु गरीब नवाज दीन दुनिया दे मालक चबर छतर तख्त दे मालक समरथ गुरु प्रतख गुरु दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखियक सच्चे पातशाह मुकत भुगत जुगत दे दाते पूरन पार ब्रह्म परमेश्वर सच्चे पातशाह सर्ब कला समरथ सच्चे पातशाह तन तन सतगुरु गरीब नवाज तन तन श्री गुरु ग्रंथ साहिब जी महाराज
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 हजूर सच्चे पातशाह गरीब नवाज जी की महान पवित्र हाजरी दे अंदर बैठन दा सतगुरुआं दे सोहणे दर्शन करन दा सुभाग समा बख्शिश भरिया समा सतगुरु जी की कृपा दे नाल सानू सारिआं नू प्राप्त होया है जिथे आप सब संगतां चल के आए हो उत्थे सत्कारयोग भाई गुरदेव सिंह जी जो कि कल ही कैलीफोर्निया अमरीका तो इत्थे इस देश विच पहुंचे ते अज सानू इत्थे दर्शन देण आए ने संगत दे दर्शन करन आए ने बहुत बहुत जी आया नू आप सारी संगत महाराज जी की पवित्र बाणी का कीर्तन सरवण कर रहे थे सतगुरु गुरु अर्जन देव साहब सच्चे पातशाह दी बाणी जिहड़ी है ਜੇ ਬੰਦਾ ਧਿਆਨ ਨਾਲ ਪੜ੍ਹੇ ਤੇ ਬਹੁਤ ਜ਼ਿਆਦਾ ਨਿਮਰਤਾ ਬੰਦੇ ਦੇ ਹਿਰਦੇ ਵਿੱਚ ਵਸਦੀ ਹੈ ਜੀ। ਗੁਰੂ ਜੀ ਦੀ ਬਾਣੀ ਧਿਆਨ ਨਾਲ ਪੜ੍ਹਿਆ ਜੀ, ਗੁਰਬਾਣੀ ਪੜ੍ਹਦਾ ਵੀ ਹੈ ਬੰਦਾ ਤੇ ਸੁਭਾਅ ਵਿੱਚ ਫਰਕ ਨਹੀਂ ਪੈ ਰਿਹਾ ਜੀ। ਐਸਾ ਗੱਲ ਨਹੀਂ ਵੀ ਗੁਰਬਾਣੀ ਪੜ੍ਹਨ ਦਾ ਲਾਭ ਨਹੀਂ ਹੋਏਗਾ, ਸਮਾਂ ਤੇ ਸਫਲਾ ਗੁਰਬਾਣੀ ਨੇ ਕਰ ਹੀ ਦੇਣਾ ਜੀ। ਕੋਈ ਜਿਸ ਸਮੇਂ ਵਿੱਚ ਵੀ ਬਾਣੀ ਪੜ੍ਹ ਰਿਹਾ, ਭਾਵੇਂ ਪਾਠੀ ਸਿੰਘ 2 ਘੰਟੇ ਮਾਇਆ ਲੈ ਕੇ ਪਾਠ ਕਰ ਰਿਹਾ ਨਾ ਜੀ, ਤਾਂ ਵੀ ਉਹਦਾ ਸਮਾਂ ਤੇ ਸਫਲਾ ਹੋ ਹੀ ਰਿਹਾ ਜੀ। ਪਰ ਜੇ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਇਆ ਜਾਵੇ, ਧਿਆਨ ਨਾਲ ਪੜ੍ਹਿਆ ਜਾਵੇ ਤੇ ਸੁਣਿਆ ਜਾਵੇ, ਤੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਬਹੁਤ ਜ਼ਿਆਦਾ ਹਿਰਦੇ ਵਿੱਚ ਨਿਮਰਤਾ ਵਸ ਜਾਂਦੀ ਜੀ। ਆਪ ਜੀ ਸ਼ਬਦ ਸਰਵਣ ਕਰ ਰਹੇ ਸੀ, ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ, ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ। ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ, ਸੰਸਾਰ ਦੇ ਵਿੱਚ ਬੰਦਿਆਂ ਦੇ ਦਾਸ ਬੜੇ ਨੇ ਜੀ ਸੰਗਤ ਜੀ, ਬੰਦਿਆਂ ਦੇ ਦਾਸ ਬੜੇ, ਲੀਡਰਾਂ ਦੇ ਝੋੜੀ ਚੁੱਕ ਬੜੇ ਨੇ ਜੀ। ਉਹਨਾਂ ਦੇ ਸੇਵਕ ਬਣਨ ਦੀ ਗੱਲ ਨਹੀਂ ਮਹਾਰਾਜ ਨੇ ਕੀਤੀ ਜੀ। ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ, ਹਾਂਜੀ ਕੋਈ MLA ਬਣ ਗਿਆ, ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਜੀ, ਉਹਦਾ ਵੇਖ ਲਓ ਕਿਤੇ ਧਿਆਨ ਧਰ ਕੇ ਨਹੀਂ ਆਖਿਆ ਜਾਂਦਾ ਬੋਲੋ ਜੀ ਵਾਹਿਗੁਰੂ। ਉਹਦਾ ਧਿਆਨ ਧਰ ਕੇ ਬੋਲਣ ਨੂੰ ਕੋਈ ਕਹਿੰਦਾ ਜੀ? ਫਲਾਣੇ ਬੰਦੇ ਨੇ ਬੜੀ ਪੈਸੇ ਕਮਾ ਲਏ, ਬੜੀ ਵੱਡੀ ਕੋਠੀ ਬਣਾ ਲਈ, ਉਹਦਾ ਧਿਆਨ ਧਰ ਕੇ ਬੋਲੋ ਕੋਈ ਕਹਿੰਦਾ ਜੀ? ਪਰ ਜਿਨ੍ਹਾਂ ਨੇ ਸਿੱਖੀ ਕਮਾਈ, ਜਿਹੜੇ ਗੁਰੂ ਦੇ ਪਿਆਰੇ, ਉਹਨਾਂ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ।
ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਣ ਨੂੰ ਆਖਿਆ ਜਾਂਦਾ ਸਾਨੂੰ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੂਜੇ ਬੰਦੇ ਦੀ ਗੱਲ ਨਹੀਂ ਕਰਦੇ। ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ, ਕਿਰਪਾ ਕਰੋ ਮੈਂ ਉਹਨਾਂ ਦੀ ਸੇਵਾ ਕਰਿਆ ਕਰਾਂ। ਕਹਿਣ ਲੱਗੇ, ਰੱਬ ਦੇ ਪਿਆਰਿਆਂ ਦੀ ਸੇਵਾ ਕੀਤੀਆਂ ਸਾਧ ਸੰਗਤ ਜੀ, ਬੰਦੇ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਜੀ। ਬੜੀ ਸੁਮਤ ਪ੍ਰਾਪਤ ਹੁੰਦੀ ਹੈ, ਨਿਮਰਤਾ ਪ੍ਰਾਪਤ ਹੁੰਦੀ ਹੈ, ਤੇ ਰੱਬ ਦੇ ਪਿਆਰਿਆਂ ਵਰਗਾ ਜੀਵਨ ਬਣਨਾ ਸ਼ੁਰੂ ਹੋ ਜਾਂਦਾ ਬੰਦੇ ਦਾ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿ ਰਹੇ, ਟਹਿਲ ਕਰੋ ਤੇਰੇ ਦਾਸ ਕੀ। ਹੁਣ ਟਹਿਲ ਕਰਾਂ ਤੇ ਕਰਾਂ ਕਿਸ ਤਰੀਕੇ ਨਾਲ? ਬੜੀ ਨਿਮਰਤਾ ਵਾਲੇ ਬੋਲ ਨੇ ਜੀ। ਸੁਣ ਕੇ ਮਹਿਸੂਸ ਹੁੰਦਾ ਵੀ ਜੇ ਇਹ ਬੰਦਾ ਅੱਜ ਕਰਨ ਲੱਗ ਪਏ ਤੇ ਲੋਕ ਉਹਨੂੰ ਕਮਲਾ ਕਹਿਣਗੇ ਜੀ। ਪਹਿਲੀ ਗੱਲ, ਉਹਦੇ ਦਾਸ ਲੱਭਣੇ ਬੜੇ ਔਖੇ, ਜਿਹੜੇ ਉਹਦੇ ਦਾਸ ਹੋਣ ਜੀ, ਜਿਹੜੇ ਸਵਾਸ ਸਵਾਸ ਨਾਮ ਜਪਦੇ ਹੋਣ, ਦੂਜੀ ਗੱਲ ਨਾ ਕਰਦੇ ਹੋਣ ਜੀ, ਉਹਨਾਂ ਬਾਰੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਹਿਣ ਲੱਗੇ, ਪੱਗ ਝਾਰੋ ਬਾਲ, ਗੱਜ ਕੇ ਆਖੋ
ਵਾਹਿਗੁਰੂ,
ਆਪਣੇ ਸਿਰ ਦੇ ਕੇਸਾਂ ਨਾਲ ਮੈਂ ਉਹਨਾਂ ਦੇ ਚਰਨ ਝਾੜਾਂ ਜੀ। ਹੁਣ ਹੈ ਤੇ ਬਾਣੀ ਹੈ ਨਾ ਜੀ, ਜੀ ਅਰਥ ਵੀ ਸਿੱਧੇ ਨੇ, ਪੱਗ ਝਾਰੋ ਬਾਲ, ਇਹ ਅੰਦਰ ਦੀ ਨਿਮਰਤਾ ਦਾ ਵਿਸ਼ਾ ਹੈਗਾ ਜੀ। ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ, ਮੈਂ ਆਪਣਾ ਮੱਥਾ ਉਹਨੂੰ ਦੇ ਦਿਆਂ, ਭਾਵ ਆਪਣੀ ਮੱਤ ਉਹਦੇ ਅੱਗੇ ਰੱਖਦਿਆਂ, ਉਹਦੇ ਕੋਲੋਂ ਵਾਹਿਗੁਰੂ ਜੀ ਦੇ ਗੁਣ ਸੁਣਾ। ਕਹਿਣ ਲੱਗੇ, ਰਸਾਲ ਜਿਹਦੇ ਅੰਦਰ ਰਸ ਹੈ। ਸੋ ਆਪ ਜੀ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀ। ਅੱਜ ਬਾਬਾ ਜੀ ਧੰਨ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦੇਣ ਵੀ ਹੈਗਾ ਸੰਗਤ ਜੀ। ਬਾਬਾ ਜੀ ਦੀ ਬਹੁਤ ਵੱਡੀ ਸ਼ਹਾਦਤ, ਬੜੀ ਵੱਡੀ ਕਮਾਈ ਬਾਬਾ ਜੀ ਦੀ ਜੀ, ਉਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪ ਜੀ ਕਥਾ ਸੁਣ ਰਹੇ ਹੋ। ਨਗਾਰੇ ਵਜਾਉਂਦੇ ਹੋਏ ਸੱਚੇ ਪਾਤਸ਼ਾਹ ਦੇਹਰਾਦੂਨ ਵਿੱਚ ਪਹੁੰਚੇ ਸੀਗੇ ਜੀ। ਪਾਉਂਟਾ ਸਾਹਿਬ ਤੋਂ ਪੰਜਾਬ ਕੌਰ ਦੀ ਚਿੱਠੀ ਪੜ੍ਹ ਕੇ ਮਹਾਰਾਜ ਦੇਹਰਾਦੂਨ ਵਿੱਚ ਪਹੁੰਚੇ ਜੀ। ਜਦੋਂ ਨਗਾਰਿਆਂ ਦੀ ਆਵਾਜ਼ ਉੱਥੇ ਇਕੱਠੇ ਹੋਏ ਮਸੰਦਾਂ ਨੇ ਸੁਣੀ, ਮਸੰਦ ਬੜਾ ਡਰ ਗਏ ਵੀ ਨਗਾਰਿਆਂ ਵਾਲੇ ਆ ਗਏ ਨੇ, ਪਤਾ ਨਹੀਂ ਕੀ ਬਣੇਗਾ ਸਾਡਾ ਜੀ। ਇਹ ਜਿਹੜੇ ਮਸੰਦ ਸਨ ਸੰਗਤ ਜੀ, ਜੰਗ ਯੁੱਧ ਤੋਂ ਬੜਾ ਘਬਰਾਉਂਦੇ ਹੁੰਦੇ ਸੀਗੇ ਜੀ। ਕਿਉਂ ਜੀ? ਕਿਉਂਕਿ ਛਕਣਾ ਤੇ ਸਿੱਖਿਆ ਸੀ ਤੇ ਸ਼ਸਤਰ ਚਲਾਉਣੇ ਨਹੀਂ ਸਿੱਖੇ ਜੀ। ਸਿੱਖ ਨੂੰ ਮਾਰੋ ਨੇ ਹਰ ਪਾਸੋਂ ਸੰਪੂਰਨ ਬਣਾਇਆ ਜੀ। ਹਾਂਜੀ, ਜਿੱਥੇ ਮੁੱਖ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ ਨਾ ਜੀ, ਉੱਥੇ ਸ੍ਰੀ ਸਾਹਿਬ ਵੀ ਜ਼ਰੂਰ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਜੀ। ਇਹ ਸ੍ਰੀ ਸਾਹਿਬ ਕਿਉਂ ਦਿੱਤੀ ਹੈ? ਨਾਮ ਜਪਦਿਆਂ ਆ ਕੋਈ ਤੰਗ ਕਰੇ ਤਾਂ ਉਹਨੂੰ ਸੋਧਾ ਵੀ ਲਾਉਣਾ ਆਉਂਦਾ ਹੋਵੇ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ। ਪੰਜਾਬ ਕੌਰ ਜੀ ਦੇ ਨਾਲ ਸਾਰੀ ਗੱਲ ਹੋ ਗਈ। ਮਸੰਦਾਂ ਬਾਰੇ ਕੱਲ੍ਹ ਵੀ ਬੇਨਤੀ ਕੀਤੀ ਸੀ। ਮਹਾਰਾਜ ਨੇ ਤੇਲ ਦੇ ਗਰਮ ਕੜਾਏ ਪਹਿਲਾਂ ਗਰਮ ਕਰਾਏ ਜੀ, ਉਹਨਾਂ ਮਸੰਦਾਂ ਦੇ ਸਿਰ ਵਿੱਚ ਪਵਾ ਕੇ ਦੇਹਰਾਦੂਨ ਵਿੱਚ ਉਹਨਾਂ ਮਸੰਦਾਂ ਦਾ ਨਾਸ ਕੀਤਾ ਸੀਗਾ ਜੀ। ਕੱਲ੍ਹ ਵੀ ਇਹ ਬੇਨਤੀ ਕੀਤੀ ਸੀ, ਫਿਰ ਬੇਨਤੀ ਕਰ ਦਿੰਦਾ। ਸੰਗਤ ਨੂੰ ਬੁਰਾ ਬੋਲਣ ਵਾਲਾ ਬੰਦਾ ਕਦੀ ਵੀ ਸੁੱਖ ਨਹੀਂ ਪਾ ਸਕਦਾ ਜੀ। ਸੰਗਤ ਨੂੰ ਬੁਰਾ ਭਲਾ ਬੋਲਣ ਵਾਲਾ ਬੰਦਾ ਕਦੀ ਵੀ ਸੁੱਖ ਨਹੀਂ ਪਾ ਸਕਦਾ। ਇਹੋ ਜਿਹੇ ਪ੍ਰਸੰਗ ਜਦੋਂ ਬੰਦਾ ਧਿਆਨ ਨਾ ਸੁਣਦਾ, ਬੰਦੇ ਦੇ ਅੰਦਰ ਹਿਲਾ ਦਿੰਦੇ ਜੀ ਇਹ ਪ੍ਰਸੰਗ ਜੀ। ਕਿਉਂ? ਅੱਗੋਂ ਤੋਂ ਸਿੱਖਿਆ ਮਿਲਦੀ ਹੈ ਵੀ ਗੁਰੂ ਕੀ ਸੰਗਤ ਨੂੰ ਗੁਰੂ ਸਮਾਨ ਜਾਣਨਾ ਹੈ, ਗੁਰੂ ਸਾਹਿਬ ਜੀ ਦੀ ਸੰਗਤ ਦਾ ਬੜਾ ਸਤਿਕਾਰ ਕਰਨਾ। ਗੁਰੂ ਸਾਹਿਬ ਜੀ ਦੀ ਸੰਗਤ ਗੁਰੂ ਸਾਹਿਬ ਜੀ ਦਾ ਰੂਪ ਹੈ ਜੀ। ਮਸੰਦ ਕੀ ਕਰਦੇ ਹੁੰਦੇ ਸੀਗੇ? ਮਸੰਦ ਸੰਗਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋ ਗਏ ਸੀਗੇ ਜੀ। ਤੇ ਮਾਫ ਕਰਿਓ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ, ਬੜੇ ਵੱਡੇ ਧਾਰਮਿਕ ਅਸਥਾਨ, ਇਤਿਹਾਸਕ ਅਸਥਾਨ, ਉਹਨਾਂ ਤੇ ਜਿਹੜੇ ਕਾਬਜ਼ ਬੰਦੇ ਹੁੰਦੇ ਨਾ ਜੀ, ਸਾਨੂੰ ਬਾਹਰੋਂ ਸੰਗਤਾਂ ਆਉਂਦੇ ਦੱਸਦੇ ਰਹਿੰਦੇ ਜੀ, ਜਦੋਂ ਉਹ ਫਿਰ ਨਮਸਕਾਰ ਕਰਨ ਆਉਂਦੇ ਉਹਨਾਂ ਨਾਲ ਬੁਰਾ ਬੋਲਿਆ ਜਾਂਦਾ ਜੀ। ਸੰਗਤ ਵੱਲੋਂ ਸੰਗਤ ਨੂੰ ਮਹਿਸੂਸ ਹੁੰਦਾ ਵੀ ਇਹ ਸਾਨੂੰ ਬੁਰਾ ਬੋਲਦੇ ਨੇ, ਤੇ ਜੇ ਸੰਗਤ ਨੂੰ ਮਹਿਸੂਸ ਹੋ ਗਿਆ ਨਾ ਕਿਸੇ ਬੰਦੇ ਬਾਰੇ ਵੀ ਉਹ ਸਾਨੂੰ ਬੁਰਾ ਬੋਲਦਾ, ਤੇ ਸਮਝੋ ਵੀ ਬਸ ਉਹੋ ਹੀ ਹਾਲ ਹੋਣਾ ਜੋ ਉਹਨਾਂ ਮਸੰਦਾਂ ਦਾ ਹੋਇਆ ਜੀ। ਬੜੇ ਧਿਆਨ ਦਾ ਵਿਸ਼ਾ ਹੈ। ਸੰਗਤ ਵਿੱਚ ਆ ਕੇ ਸਾਧ ਸੰਗਤ ਇਹੋ ਜਿਹੇ ਗੁਣ ਸਿੱਖਣੇ ਆ ਵੀ ਸੰਗਤ ਨੂੰ ਬੁਲਾਉਣਾ ਕਿਵੇਂ ਹੈ ਜੀ, ਸੰਗਤ ਵਿੱਚ ਰਹਿਣਾ ਕਿਵੇਂ। ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ, ਮੈਂ ਦਾਸ ਨੇ ਬਹੁਤ ਵਾਰ ਤੁਹਾਡੇ ਨਾਲ ਉਹਨਾਂ ਦਾ ਜ਼ਿਕਰ ਸਾਂਝਾ ਕੀਤਾ, ਗੁਰੂ ਕੀ ਸੰਗਤ ਦਾ ਸਤਿਕਾਰ ਕਿਵੇਂ ਕਰਨਾ ਜੀ। ਉਹਨਾਂ ਮਹਾਂਪੁਰਖਾਂ ਦੇ ਬਾਰੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ। ਘਰ ਵਿੱਚ ਸਮਾਗਮ ਰੱਖਿਆ ਜੀ, ਅਵਸਥਾ ਬ੍ਰਹਮ ਗਿਆਨ ਵਾਲੀ ਜੀ। ਤੇ ਆਮ ਤੌਰ ਤੇ ਜਿਹੜਾ ਸਾਡਾ ਸੁਭਾਅ ਜੀ ਵੀ ਆ ਗਏ ਤੇ ਜਿੰਨਾ ਕੁ ਮਿਲਿਆ ਗਿਆ ਠੀਕ ਹੈ, ਉਹਨਾਂ ਮਹਾਂਪੁਰਖਾਂ ਨੇ ਮੋੜ ਤੇ ਜਾ ਕੇ ਖਲੋ ਜਾਣਾ ਜੀ, ਸੰਗਤ ਨੂੰ ਲੈ ਕੇ ਆਉਣਾ ਜੀ। ਤੇ ਫਿਰ ਸੰਗਤ ਦੇ ਹੱਥ ਪੈਰ ਧਵਾ ਕੇ ਸੰਗਤ ਨੂੰ ਅੰਦਰ ਬਿਠਾ ਦੇਣਾ ਜੀ, ਆਪਣੇ ਗਲ ਦੇ ਹਜੂਰੀਏ ਦੇ ਨਾਲ ਸੰਗਤ ਦੇ ਚਰਨਾਂ ਦੇ ਜੋੜੇ ਝਾੜਨੇ ਜੀ ਉਹਨਾਂ ਨੇ ਜੀ। ਇਹ ਗੱਲਾਂ ਬੜੀ ਨਿਮਰਤਾ ਸਿਖਾਉਂਦੀਆਂ। ਸਾਧ ਸੰਗਤ ਅਸੀਂ ਤੇ ਆਪਣੇ ਚੰਗੇ ਭਾਗ ਜਾਣਦੇ ਹਾਂ, ਮੈਂ ਸੱਚ ਕਹਿ ਰਿਹਾ, ਸਾਨੂੰ ਮਹਾਰਾਜ ਨੇ ਤੁਹਾਡੀ ਸੇਵਾ ਵਿੱਚ ਲਾਇਆ ਜੀ। ਹਾਂਜੀ, ਤੁਹਾਨੂੰ ਕਥਾ ਸੁਣਾਉਣ ਦੀ ਗੁਰੂ ਸਾਹਿਬ ਨੇ ਡਿਊਟੀ ਲਾ ਦਿੱਤੀ, ਪਰ ਸੱਚ ਇਹ ਹੈਗਾ ਜੀ ਅਸੀਂ ਤੇ ਤੁਹਾਡੇ ਜੋੜਿਆਂ ਵਰਗੇ ਵੀ ਨਹੀਂ ਹੈਗੇ ਜੀ। ਇਹ ਨਾ ਸਮਝਿਓ ਵੀ ਮੈਂ ਫੋਕੀ ਜੀ ਗੱਲ ਕਰਕੇ ਤੁਹਾਨੂੰ ਇੰਪ੍ਰੈਸ ਕਰਨ ਦਾ ਯਤਨ ਕਰ ਰਿਹਾ ਵੀ ਤੁਸੀਂ ਮੇਰੇ ਤੋਂ ਪ੍ਰਭਾਵਿਤ ਹੋ ਜਾਓ ਤੇ ਆਖੋ ਵਿਸ਼ਾਲ ਸਿੰਘ ਬੜਾ ਚੰਗਾ, ਐਸੀ ਕੋਈ ਗੱਲ ਨਹੀਂ ਹੈਗੀ ਜੀ। ਸੱਚ ਹੈ ਸਾਡੇ ਵਰਗੇ ਕਈ ਬੰਦੇ ਇਕੱਠੇ ਹੋ ਜਾਣ ਜੀ ਕਿਤਾਬਾਂ ਪੜ੍ਹ ਕੇ ਦੁਨੀਆਂ ਨੂੰ ਸੁਣਾਉਣ ਵਾਲੇ, ਪਰ ਤੁਹਾਡੇ ਸੰਗਤਾਂ ਦੇ ਜੋੜਿਆਂ ਵਰਗੇ ਵੀ ਨਹੀਂ ਹੈਗੇ ਜੀ, ਤੇ ਨਾ ਹੀ ਬਣ ਸਕਦੇ ਆ। ਹਾਂਜੀ, ਕਿਉਂ? ਤੁਸੀਂ ਸੁਣੀ ਨਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਥਾ, ਜਦੋਂ ਸੰਗਤ ਪਿਪਲੀ ਸਾਹਿਬ ਰੁਕੀ, ਮਹਾਰਾਜ ਰਾਤ ਜਾ ਕੇ ਮੁੱਠੀ ਚਾਪੀ ਕਰਦੇ ਸੰਗਤ ਦੀ ਜੀ। ਅਗਲੇ ਦਿਨ ਸੰਗਤ ਕਹਿੰਦੀ, ਮਹਾਰਾਜ ਸੰਗਤ ਨੂੰ ਨਹੀਂ ਪਤਾ ਵੀ ਇਹੋ ਗੁਰੂ ਅਰਜਨ ਦੇਵ ਸਾਹਿਬ ਨੇ। ਸੰਗਤ ਕਹਿੰਦੀ, ਪੁਰਖਾ ਆਪਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਜਾਣੇ ਤੇ ਤੂੰ ਸਾਡੇ ਨਾਲ ਚੱਲ। ਮਹਾਰਾਜ ਕਹਿੰਦੇ ਠੀਕ ਹੈ। ਸੰਗਤ ਨੇ ਜੋੜੇ ਉਤਾਰਤੇ ਤੇ ਅੰਦਰ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਜੀ। ਤੇ ਫਿਰ ਬਜ਼ੁਰਗ ਕਹਿਣ ਲੱਗਾ, ਪੁਰਖਾ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਤਾਂ ਤੂੰ ਸਾਡੇ ਜੋੜਿਆਂ ਦਾ ਧਿਆਨ ਰੱਖ। ਕਹਿਣ ਲੱਗੇ, ਉਸੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਣਾ, ਪਤਾ ਨਹੀਂ ਨਾ ਵੀ ਇਹੋ ਹੀ ਗੁਰੂ ਅਰਜਨ ਦੇਵ ਸਾਹਿਬ ਨੇ। ਪੁਰਖਾ ਤੂੰ ਸਾਡੇ ਜੋੜਿਆਂ ਦਾ ਧਿਆਨ ਰੱਖੀ ਇੱਥੇ। ਸਤ ਵਜਨ ਜੀ, ਸੰਗਤ ਅੰਦਰ ਦਰਸ਼ਨ ਕਰਨ ਗਈ, ਅੰਦਰ ਬਾਬਾ ਬੁੱਢਾ ਸਾਹਿਬ ਬੈਠੇ। ਸੰਗਤ ਪੁੱਛਦੀ, ਬਾਬਾ ਜੀ ਗੁਰੂ ਸਾਹਿਬ ਕਿੱਥੇ ਨੇ? ਤੇ ਬਾਬਾ ਜੀ ਨੇ ਨੇਤਰ ਬੰਦ ਕਰਕੇ ਵੇਖਿਆ, ਜਿਹੜੇ ਪੁੱਛ ਰਹੇ ਨੇ ਗੁਰੂ ਸਾਹਿਬ ਕਿੱਥੇ ਨੇ, ਇਹ ਆਪੇ ਜੋੜਿਆਂ ਤੇ ਡਿਊਟੀ ਲਾ ਆਏ ਮਹਾਰਾਜ ਦੀ ਜੀ, ਜ਼ਿੰਮੇਵਾਰੀ ਤੇ ਉੱਥੇ ਲਾ ਆਏ ਨੇ। ਬਾਬਾ ਬੁੱਢਾ ਸਾਹਿਬ ਕਹਿੰਦੇ, ਆਓ ਫਿਰ ਵਿਖਾਈਏ ਤੁਹਾਨੂੰ ਮਹਾਰਾਜ ਕਿੱਥੇ ਨੇ। ਦਰਬਾਰ ਸਾਹਿਬ ਜੋੜਾ ਘਰ ਵਿੱਚ ਇਸ ਦ੍ਰਿਸ਼ ਦਾ ਚਿੱਤਰ ਲਾਇਆ ਹੋਇਆ ਜੀ ਉਹਨਾਂ ਨੇ ਜੀ, ਤੁਸੀਂ ਬਹੁਤ ਸਾਰਿਆਂ ਨੇ ਵੇਖਿਆ ਹੋਏਗਾ। ਬਾਹਰ ਆ ਕੇ ਜਦ ਪਏ ਦੇਖਣ, ਹੱਥ ਹੀ ਰਹਿ ਗਏ ਜੋੜੇ। ਜਦੋਂ ਸੰਗਤ ਨੇ ਬਾਹਰ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਵੀ ਗੁਰੂ ਅਰਜਨ ਸਾਹਿਬ ਕੌਣ ਨੇ, ਤੇ ਹੱਥ ਹੀ ਜੁੜੇ ਰਹਿ ਗਏ ਜੀ ਉਹਨਾਂ ਦੇ। ਬਾਹਰ ਆ ਕੇ ਜਦ ਪਏ ਦੇਖਣ, ਹੱਥ ਹੀ ਰਹਿ ਗਏ ਜੋੜੇ। ਧੰਨ ਗੁਰੂ ਅਰਜਨ ਆਪਣ ਹੱਥੀ ਸਾਫ ਕਰਨ ਪਏ ਜੋੜੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥੀ ਜੋੜੇ ਸਾਫ ਕਰਨ ਦਏ ਜੀ, ਆਪਣੇ ਹੱਥੀ। ਹਾਂਜੀ, ਬਾਬਾ ਬੁੱਢਾ ਸਾਹਿਬ ਨੇ ਕਿਹਾ, ਮਹਾਰਾਜ ਆਪ ਜੀ ਸਤਿਗੁਰੂ ਹੋ ਤੇ ਤੁਸੀਂ ਸੰਗਤ ਦੇ ਜੋੜੇ ਸਾਫ ਕਰ ਰਹੇ ਹੋ। ਤੇ ਗੁਰੂ ਅਰਜਨ ਸਾਹਿਬ ਪਤਾ ਕੀ ਕਹਿਣ ਲੱਗੇ, ਕਹਿਣ ਲੱਗੇ, ਬਾਬਾ ਜੀ ਇਹ ਸੰਗਤ ਤੇ ਨੀ, ਆ ਵੇਖੋ ਸਾਰੇ ਗੁਰੂ ਨਾਨਕ ਸਾਹਿਬ ਦੇ ਜੋੜੇ ਪਏ ਨੇ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦੇ ਜੋੜੇ ਨੇ ਸਾਰੇ। ਇਹਦਾ ਮਤਲਬ ਕਿੰਨੀ ਨਿਮਰਤਾ ਚਾਹੀਦੀ ਬੰਦੇ ਨੂੰ ਜੀ। ਹਾਂਜੀ ਠੀਕ ਹੈ, ਸਟੇਜ ਤੇ ਬਹਿ ਜਾਣਾ, ਮਾਈਕ ਮੂੰਹ ਅੱਗੇ ਲੱਗ ਜਾਣਾ ਜੀ, ਤੇ ਧਾਰਮਿਕ ਗੱਲਾਂ ਕਰਕੇ ਆਪਾਂ ਚੌੜੇ ਹੋ ਜਾਣਾ ਜੀ, ਵੀ ਅਸੀਂ ਸੱਚੇ ਮੁੱਚੀ ਸ਼ਾਇਦ ਵੱਡੇ ਗਿਆਨੀ ਬਣ ਗਏ ਹਾਂ। ਪਰ ਮੈਂ ਸੱਚ ਕਹਿ ਰਿਹਾ ਸੰਗਤ ਜੀ, ਤੁਸੀਂ ਸਾਡੇ ਗਰੀਬਾਂ ਦੇ ਸਿਰ ਤੇ ਰੱਖਿਓ ਹੱਥ, ਅਸੀਂ ਤੇ ਤੁਹਾਡੇ ਜੋੜਿਆਂ ਵਰਗੇ ਵੀ ਨਹੀਂ ਹੈਗੇ ਜੀ। ਇਹ ਗੱਲ ਮੈਂ ਬਿਲਕੁਲ ਅੰਦਰੋਂ ਕਹਿ ਰਿਹਾ ਜੀ, ਫੋਰਮੈਲਿਟੀ ਨਾ ਸਮਝਿਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਇਸ ਗੱਲ ਨੂੰ ਸੁਣ ਰਹੇ ਨੇ, ਅਸੀਂ ਤੁਹਾਡੇ ਜੋੜਿਆਂ ਵਰਗੇ ਵੀ ਨਹੀਂ ਹੈਗੇ ਜੀ, ਨਹੀਂ ਹੈਗੇ ਜੀ। ਮਹਾਰਾਜ ਨੇ ਤਰਸ ਕੀਤਾ, ਤੁਸੀਂ ਸੰਗਤਾਂ ਨੇ ਆਸ਼ੀਰਵਾਦ ਦਿੱਤਾ ਤੇ ਮਹਾਰਾਜ ਨੇ ਸੇਵਾ ਚਲਾ ਲਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਜਿਹੜੇ ਸੰਗਤ ਨੂੰ ਗਾਲਾਂ ਕੱਢਦੇ ਉਹਨਾਂ ਨਾਲ ਇਸ ਤਰ੍ਹਾਂ ਹੀ ਹੁੰਦਾ। ਕਹਿਣ ਲੱਗੇ ਸੰਗਤ ਨਾਲ ਜਦੋਂ ਵੀ ਕੋਈ ਪ੍ਰੇਮੀ ਗੱਲ ਕਰੇ ਬੜੇ ਪਿਆਰ ਨਾਲ ਕਰੇ ਜੀ। ਚਲੋ ਇੱਥੋਂ ਦੀ ਨਹੀਂ ਮੈਂ ਗੱਲ ਕਰਦਾ, ਸਾਡੇ ਪ੍ਰਬੰਧਕ ਠੀਕ ਨੇ ਗੁਰੂ ਜੀ ਦੀ ਕਿਰਪਾ ਨਾਲ, ਤੇ ਸਹੀ ਰਹਿਣ ਜੀ, ਮਹਾਰਾਜ ਇਹਨਾਂ ਨੂੰ ਬਲ ਬਖਸ਼ਣ। ਪਰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਪ੍ਰਧਾਨ ਮੈਂਬਰ ਇਹ ਸਾਰੇ ਸੰਗਤ ਨੂੰ ਟਿੱਚ ਜਾਣਦੇ ਨੇ ਜੀ। ਤੇ ਮੈਂ ਇੱਕ ਬੰਦੇ ਦਾ ਹਾਲ ਵੇਖਿਆ ਜੀ, ਆਪਣੀ ਜ਼ਿੰਦਗੀ 'ਚ ਨਾਮ ਨਹੀਂ ਮੈਂ ਉਹਦਾ ਲੈਣਾ, ਬੜਾ ਬੁਰਾ ਬੋਲਿਆ ਕਰੇ ਜੀ ਉਹ ਜੀ, ਬੜਾ ਬੁਰਾ ਬੋਲਿਆ ਕਰੇ। ਦੋ ਤਿੰਨ ਬੰਦਿਆਂ ਉੱਤੇ ਉਹਨੇ ਝੂਠੇ ਇਲਜ਼ਾਮ ਵੀ ਲਾਏ ਜੀ, ਬੜਾ ਸੰਗਤ ਨਾਲ ਵੀ ਬੁਰਾ ਬੋਲਿਆ ਕਰੇ, ਤੇ ਮੁੱਖ ਸੇਵਾਦਾਰ ਕਹਿਣ ਨੂੰ ਜੀ। ਪਰ ਉਹਦਾ ਹਾਲ ਮੈਂ ਸੁਣਿਆ ਹੀ ਹੈ, ਵਾਹਿਗੁਰੂ ਵੇਖਿਆ ਨਹੀਂ, ਜਿੰਨਾ ਵੇਖਿਆ ਉਹਨਾਂ ਮੈਨੂੰ ਆ ਕੇ ਦੱਸਿਆ। ਕਈ ਦਿਨ ਹਸਪਤਾਲ 'ਚ ਰਿਹਾ, ਉਹ ਸ਼ੂਗਰ ਜ਼ਿਆਦਾ ਸੀਗੀ ਜੀ ਉਹਦੀ ਜੀ, ਹੱਥ ਵੀ ਦੋਵੇਂ ਵੱਡੇ ਹੋਏ ਤੇ ਪੈਰ ਵੀ ਜੀ। ਹੋਸਪਿਟਲ 'ਚ ਪਿਆ ਜੀ ਉਹ, ਬੱਚੇ ਦੇਣ ਦੇ ਪੈਸੇ ਜਮ੍ਹਾਂ ਕਰਾ ਆਉਂਦੇ ਜੀ ਹੋਸਪਿਟਲ ਵਾਲਿਆਂ ਨੂੰ, ਉਹਦੇ ਬੱਚਿਆਂ ਕੋਲ ਸਮਾਂ ਨਹੀਂ ਸੀ ਹੈਗਾ ਵੀ ਉਹਦੇ ਕੋਲ ਜਾ ਕੇ ਬਹਿਣ ਦਾ ਜੀ, ਬੁੱਢੇ ਦੇ ਕੋਲ ਬਹਿਣ ਦਾ ਜੀ, ਬੱਚਿਆਂ ਕੋਲ ਸਮਾਂ ਨਹੀਂ ਹੈਗਾ ਜੀ ਉਹਦੇ ਕੋਲ ਬਹਿਣ ਦਾ, ਵੀ ਉਹਦੇ ਕੋਲ ਬਹਿ ਜਾਈਏ ਜੀ। ਹਾਂਜੀ, ਤੇ ਜਦੋਂ ਉਹ ਬੰਦੇ ਨੇ ਅਕਾਲ ਚਲਾਣਾ ਕੀਤਾ, ਚੜ੍ਹਾਈ ਕੀਤੀ ਨਾ ਜੀ, ਤੇ ਨਾ ਦੋਵੇਂ ਸਰੀਰ ਨਾਲ ਹੱਥ ਸੀ ਤੇ ਨਾ ਹੀ ਦੋਵੇਂ ਪੈਰ ਸੀਗੇ ਜੀ। ਹਾਂਜੀ, ਤੇ ਜਦੋਂ ਪਹਿਲਾਂ ਸੀ ਨਾ ਜੀ, ਉਹ ਵੇਖਣ ਹੀ ਵਾਲਾ ਸੀਗਾ ਜੀ ਉਹਦਾ ਹਿਸਾਬ ਕਿਤਾਬ ਜੀ। ਬਸ ਇਹ ਗੱਲਾਂ ਦਾ ਬੜਾ ਹੀ ਧਿਆਨ ਰੱਖਣਾ, ਬੜਾ ਹੀ ਧਿਆਨ ਰੱਖਣਾ, ਬਹੁਤੀ ਨਿਮਰਤਾ ਦੀ ਲੋੜ ਹੈ ਇਸ ਰਸਤੇ ਤੇ ਚੱਲਣ ਲੱਗਿਆਂ, ਬਹੁਤੀ ਨਿਮਰਤਾ ਦੀ ਲੋੜ। ਹੁਣ ਜਿਹੜੇ ਲੰਗਰ ਵਰਤਾਉਂਦੇ ਨੇ, ਬੜੇ ਮਰਜ਼ਾਦਾ ਸਾਡੀ ਜੇ ਬਣੀ ਹੈ ਨਾ ਜੀ, ਤੇ ਬਿਲਕੁਲ ਠੀਕ ਬਣੀ ਹੈ। ਲੰਗਰ ਵਰਤਾਉਣ ਵਾਲਿਆਂ ਕੀ ਕਹਿਣਾ, ਦਾਲਾਂ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਸਬਜ਼ੀ ਵਾਹਿਗੁਰੂ ਜੀ, ਜਲ ਵਾਹਿਗੁਰੂ ਜੀ, ਇੱਕ ਇੱਕ ਜੀਵ ਨੂੰ ਵਾਹਿਗੁਰੂ ਕਹਿ ਕੇ ਬੁਲਾਉਣਾ। ਕਿਉਂ? ਜਦੋਂ ਪੰਗਤ ਵਿੱਚ ਸੇਵਾ ਕਰਨੀ ਹੈ ਉਦੋਂ ਇਹ ਭਾਵ ਰੱਖਣਾ, ਇਹ ਸਾਰੇ ਵਾਹਿਗੁਰੂ ਦੇ ਜੀਵ ਬੈਠੇ ਨੇ ਜੀ, ਪਰਮੇਸ਼ਰ ਦੇ ਜੀਵ ਬੈਠੇ, ਤੇ ਫਿਰ ਇਹਨਾਂ ਨੂੰ ਉਹ ਰੂਪ ਸਮਝ ਕੇ ਸੇਵਾ ਕਰਨੀ, ਫਿਰ ਬੁਰਾ ਬੋਲਣ ਦਾ ਚਾਂਸ ਹੀ ਨਹੀਂ ਪੈਦਾ ਹੋਣਾ ਜੀ। ਹਾਂਜੀ, ਬੁਰਾ ਬੋਲਣ ਦਾ ਚਾਂਸ ਹੀ ਨਹੀਂ ਪੈਦਾ ਹੋਣਾ ਜੀ। ਇੱਕ ਸਿੰਘ ਜੀ, ਕੋਈ ਸੰਗਤ ਚੋਂ ਕਿਸੇ ਪ੍ਰੇਮੀ ਨੇ ਪ੍ਰਸ਼ਾਦਾ ਛਕਿਆ, ਵਰਤਾਵੇ ਕਈ ਵਾਰੀ ਵੱਧ ਵਰਤਾ ਦਿੰਦੇ, ਨਹੀਂ ਛਕਿਆ ਜਾਂਦਾ ਜੀ, ਉਹ ਉਵੇਂ ਥਾਲ 'ਚ ਪਿਆ ਹੋਇਆ ਸੀ ਪ੍ਰਸ਼ਾਦਾ। ਤੇ ਜਦੋਂ ਉਹਨੇ ਮੈਨੂੰ ਚੇਚਾ ਸੱਦ ਕੇ ਨਾ ਜੀ ਤੇ ਵਿਖਾਇਆ ਵੀ ਆਹ ਵੇਖੋ ਲੋਕੀ ਕੀ ਕਰਦੇ ਹੈ। ਚਲੋ ਚਾਹੀਦਾ ਤੇ ਇਹ ਹੈ ਵੀ ਜਿੰਨਾ ਛਕਿਆ ਜਿੰਨਾ ਪਵਾਇਆ ਓਨਾ ਛਕ ਲੈਣਾ ਜੀ, ਪਰ ਚਲੋ ਥਾਲ ਚ ਪਿਆ ਹੋਇਆ ਛੱਡਣ ਦਾ ਜੀ ਵੀ ਨੀ ਕਿਸੇ ਦਾ ਕਰਦਾ ਜੀ। ਇਹਦਾ ਮਤਲਬ ਵਰਤਾਵੇ ਨੇ ਵੱਧ ਪਾ ਤਾ ਹੋਏਗਾ, ਉਹਨੇ ਮੈਨੂੰ ਚੇਚਾ ਸੱਦ ਕੇ ਵਿਖਾਇਆ ਵੀ ਆਹ ਵੇਖ ਕੀ ਕੀਤਾ ਕਿਸੇ ਨੇ। ਤੇ ਮੈਂ ਆਖਿਆ, ਮੈਂ ਕਿਹਾ ਭਾਈ ਇਹ ਵੀ ਸੱਚੇ ਪਾਤਸ਼ਾਹ ਨੇ ਸਾਨੂੰ ਨਿਮਰਤਾ ਰੱਖਣ ਦੀ ਮੌਕਾ ਬਖਸ਼ਿਸ਼ ਕੀਤਾ, ਇਹ ਵੀ ਗੁਰੂ ਸਾਹਿਬ ਦੇ ਹੁਕਮ ਚ ਗਿਆ ਸਾਰਾ ਕੁਝ ਜੀ, ਆਪਾਂ ਕਿਸੇ ਨੂੰ ਕੁਝ ਨੀ ਕਹਿਣਾ। ਅਸੀਂ ਤਾਂ ਸੇਵਾ ਕਰਨ ਵਾਲੇ ਬੰਦੇ ਜੀ, ਦਬਕੇ ਮਾਰਨ ਵਾਲੇ ਤਾਂ ਹੈ ਹੀ ਨਹੀਂ ਹੈ ਜੀ, ਅਸੀਂ ਤੇ ਸੇਵਾ ਕਰਨ ਵਾਲੇ ਆ, ਸੇਵਾ ਕਰਕੇ ਖੁਸ਼ੀ ਲੈਣੀ। ਉਹ ਸਿੰਘ ਉਸੇ ਵੇਲੇ ਗੱਲ ਸਮਝ ਗਿਆ ਜੀ, ਉਹਨੇ ਉਸੇ ਵੇਲੇ ਗੱਲ ਕੈਚ ਕੀਤੀ ਵੀ ਤੁਸੀਂ ਠੀਕ ਕਿਹਾ, ਹੁਣ ਜੇ ਤੇ ਰੱਖੇ ਇਹੋ ਜਿਹੀ ਨਿਮਰਤਾ ਫਿਰ ਤੇ ਦਬਕੇ ਮਾਰਨ ਦਾ ਚਾਂਸ ਹੀ ਨਹੀਂ ਪੈਦਾ ਹੁੰਦਾ ਜੀ, ਬਹੁਤੀ ਨਿਮਰਤਾ ਦੀ ਲੋੜ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰੇ ਮਸੰਦਾਂ ਨੂੰ ਸਜਾ ਦਿੱਤੀ ਜੀ। ਫਿਰ ਜੀ ਕੱਲ ਵਾਲਾ ਪ੍ਰਸੰਗ ਜਿਹੜਾ ਹੈ ਉਹ ਸਾਡੇ ਸਾਨੂੰ ਬਹੁਤੀ ਨਿਮਰਤਾ ਸਿਖਾਉਂਦਾ, ਬਹੁਤੀ ਨਿਮਰਤਾ ਜੀ, ਕਿਵੇਂ ਨਿਮਰਤਾ ਦੇ ਵਿੱਚ ਰਹਿਣਾ, ਕਿਵੇਂ ਸੰਗਤ ਦੀ ਸੇਵਾ ਕਰਨੀ। ਸੇਵਾ ਕਰਦਾ ਕਰਦਾ ਬੰਦਾ ਪਾਤਸ਼ਾਹ ਬਣ ਜਾਂਦਾ ਜੀ, ਸੇਵਾ ਕਰਦਾ ਕਰਦਾ ਗਲਤ ਬੋਲ ਨਿਕਲ ਜੇ ਤੇ ਭਿਖਾਰੀ ਵੀ ਬਣ ਜਾਂਦਾ ਜੀ, ਅਸੀਸ ਤੇ ਬਦ ਅਸੀਸ ਬੰਦੇ ਦੇ ਕਰਮਾਂ ਕਰਕੇ ਉਹਨੂੰ ਮਿਲ ਜਾਂਦੀ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਉਹ ਫਿਰ ਜਿੰਨੇ ਮਸੰਦ ਵਿਗੜੇ ਹੋਏ ਸੀਗੇ ਦੇਹਰਾਦੂਨ ਦੇ ਵਿੱਚ, ਸੱਚੇ ਪਾਤਸ਼ਾਹ ਨੇ ਤੇਲ ਪਾ ਕੇ ਸਾੜ ਦਿੱਤੇ ਤੇ ਕੱਲ ਵੀ ਬੇਨਤੀ ਕੀਤੀ ਸੀ, ਕਿਤੇ ਸ਼ੰਕਾ ਨਾ ਕਰ ਬੈਠਿਓ ਮੇਰੇ ਸਤਿਗੁਰੂ ਉੱਤੇ ਜੀ, ਵੀ ਸਤਿਗੁਰੂ ਨੇ ਗਲਤ ਕੀਤਾ, ਜਿਹੜੇ ਗੁਰੂ ਸਾਹਿਬ ਬਖਸ਼ਿੰਦ ਨੇ ਜੀ। ਕੱਲ ਵੀ ਬੇਨਤੀ ਕੀਤੀ ਸੀ, ਇੱਕ ਵਾਰੀ ਬੰਦਾ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਦੇ ਵੀ ਮਹਾਰਾਜ ਬਖਸ਼ ਲਓ, ਮਹਾਰਾਜ ਬਖਸ਼ਣ ਲੱਗਿਆ ਚਿਰ ਨਹੀਂ ਲਾਉਂਦੇ ਜੀ। ਜੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਤੇਲ ਪਵਾ ਕੇ ਉਹਨਾਂ ਨੂੰ ਸਜਾ ਦੇ ਰਹੇ ਤੇ ਕਾਰਨ ਵੀ ਬੜਾ ਵੱਡਾ ਜੀ। ਫਿਰ ਜੀ ਇਹ ਵੀ ਉਹ ਮਸੰਦ ਸਮਝਣ ਵੀ ਉਹਨਾਂ ਦਾ ਭਲਾ ਹੋ ਗਿਆ ਜੀ, ਤੇਲ ਪਾ ਕੇ ਉਹਨਾਂ ਨੂੰ ਨਹੀਂ ਸਾੜਿਆ ਜਿਹੜੇ ਮਾੜੇ ਕੰਮ ਕੀਤੇ, ਮਾੜੇ ਪਾਪ ਸਾੜ ਸੁੱਟੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਜੀ। ਸੋ ਹੁਣ ਸੱਚੇ ਪਾਤਸ਼ਾਹ ਮਹਾਰਾਜ ਦੀ ਅੱਗੋਂ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੋ, ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਫਿਰ ਆਖੋ ਜੀ
ਸ੍ਰੀ ਵਾਹਿਗੁਰੂ
ਸਾਹਿਬ ਜੀ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਸ਼ਟ ਮਸੰਦ ਪਰਹਾਰ ਸੰਘਾਰੇ,
ਕਈ ਦਿਨ ਸੱਚੇ ਪਾਤਸ਼ਾਹ ਉੱਥੇ ਰਹੇ, ਮਸੰਦਾਂ ਨੂੰ ਬੰਨ ਕੇ ਅੰਦਰ ਰੱਖ ਲਿਆ ਸੀਗਾ, ਕਈ ਦਿਨ ਫਿਰ ਉਹਨਾਂ ਦਾ ਖਾਤਮਾ ਕਰਨ ਲੱਗੇ ਜੀ। ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਭ ਦੁਸ਼ਟ ਮਸੰਦਾਂ ਨੂੰ ਸਜਾ ਦਿੱਤੀ,
ਅੰਤਰ ਸਤਿਗੁਰ ਬੈਠ ਉਚਾਰੇ।
ਤੇ ਹੁਣ ਮਹਾਰਾਜ ਪੰਜਾਬ ਕੌਰ ਜੀ ਦੇ ਕੋਲ ਬੈਠੇ ਜੀ, ਨਾਲ ਮਹਾਰਾਜ ਦੇ ਮਾਮਾ ਜੀ ਬੈਠੇ, ਮਾਮਾ ਕਿਰਪਾਲ ਚੰਦ ਜੀ, ਨਾਲ ਗੁਰੂ ਸਾਹਿਬ ਦੇ ਭਰਾ ਬੈਠੇ ਨੇ। ਤੇ ਪੰਜਾਬ ਕੌਰ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ। ਪੰਜਾਬ ਕੌਰ ਕੌਣ ਹੈ ਜੀ? ਬਾਬਾ ਰਾਮ ਰਾਏ ਜੀ ਦੀ ਪਤਨੀ ਜੀ। ਹਾਂਜੀ,
ਅਬ ਤੁਮ ਭਇਓ ਮਨੋਰਥ ਪੂਰਾ।
ਮਹਾਰਾਜ ਕਹਿੰਦੇ ਪੰਜਾਬ ਕੌਰ ਜੀ, ਜਿਹੜੇ ਮਸੰਦ ਤੁਹਾਨੂੰ ਤੰਗ ਕਰਦੇ ਸੀਗੇ ਉਹਨਾਂ ਮਸੰਦਾਂ ਨੂੰ ਸਜ਼ਾ ਮਿਲ ਗਈ ਹੈ। ਕਹਿਣ ਲੱਗੇ ਤੁਹਾਡਾ ਮਨੋਰਥ, ਤੁਹਾਡੀ ਇੱਛਾ ਹੁਣ ਪੂਰੀ ਹੋ ਚੁੱਕੀ ਹੈ।
ਹਾਂਜੀ, ਨਿਰਵਾਹ ਹੋ ਘਰ ਘਰ ਜ਼ਰੂਰਾ।
ਹੁਣ ਤੁਸੀਂ ਆਪਣੇ ਘਰ ਦੇ ਸੁੰਦਰ ਤਰੀਕੇ ਨਾਲ ਪ੍ਰਬੰਧ ਚਲਾਓ। ਕੁਝ ਮਸੰਦ ਮਹਾਰਾਜ ਨੇ ਦਿੱਤੇ ਉਹਨਾਂ ਨੂੰ ਜਿਹੜੇ ਬੜੇ ਯੋਗ ਸੀਗੇ ਤੇ ਭੈ ਭਾਵਨਾ ਵਾਲੇ ਸੀਗੇ। ਦਸਵੇਂ ਪਾਤਸ਼ਾਹ ਪੰਜਾਬ ਕੌਰ ਜੀ ਨੂੰ ਕਹਿ ਰਹੇ ਨੇ, ਤੁਸੀਂ ਆਪਣੇ ਘਰ ਦਾ ਕੰਮ ਕਾਰ ਹੁਣ ਸਹੀ ਤਰੀਕੇ ਨਾਲ ਚਲਾਓ ਜੀ। ਹਾਂਜੀ,
ਬਿਨੈ ਪੰਜਾਬ ਕੋਇਰ ਬਹੁ ਕਰੀ,
ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ। ਪੰਜਾਬ ਕੌਰ ਦੇ ਨੇਤਰ ਸੱਜਲ ਹੋ ਗਏ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਤੇ ਪੰਜਾਬ ਕੌਰ ਜੀ ਨੇ ਹੱਥ ਜੋੜ ਕੇ ਨੇਤਰ ਸੱਜਲ ਤੇ ਮਹਾਰਾਜ ਨੂੰ ਬੇਨਤੀ ਕੀਤੀ। ਹਾਂਜੀ,
ਤੁਮ ਬਿਨ ਕੋ ਕਰ ਸਹਿ ਇਮਕ ਨਹੀਂ।
ਮਹਾਰਾਜ ਸੱਚੇ ਪਾਤਸ਼ਾਹ, ਸੱਚ ਹੈ ਤੁਹਾਡੇ ਤੋਂ ਬਗੈਰ ਇੰਨੀ ਵੱਡੀ ਮੇਰੀ ਮਦਦ ਹੋਰ ਕੋਈ ਨਹੀਂ ਸੀ ਕਰ ਸਕਦਾ ਜੀ। ਕਿਉਂ ਮਸੰਦ ਇੰਨੇ ਵਿਗੜੇ ਹੋਏ ਸੀਗੇ ਜੀ, ਇਹਨਾਂ ਮਸੰਦਾਂ ਤੋਂ ਕੋਈ ਖਹਿੜਾ ਨਹੀਂ ਛੁਡਾ ਸਕਦਾ ਜੀ। ਵੇਖੋ ਨਾ ਜੀ, ਜਿਹੜੇ ਸੰਗਤ ਨੂੰ ਗਾਲਾਂ ਕੱਢ ਦਿੰਦੇ, ਚੰਗੇ ਚੰਗੇ ਬੰਦਿਆਂ ਨੂੰ ਗਾਲਾਂ ਕੱਢ ਦਿੰਦੇ, ਇੱਕ ਬੀਬੀ ਉਹਨਾਂ ਵਾਸਤੇ ਕੀ ਹੈਗੀ ਹੈ ਜੀ। ਹਾਂਜੀ, ਪੰਜਾਬ ਕੌਰ ਜੀ ਦੇ ਨੇਤਲ ਸੱਜਲ ਹੋ ਗਏ ਤੇ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਮੇਰੇ ਪਤੀ ਨੇ ਆਕਾਸ਼ ਵਿੱਚੋਂ ਮੈਨੂੰ ਆਵਾਜ਼ ਮਾਰ ਕੇ ਕਿਹਾ ਸੀ, ਦਸਵੇਂ ਪਾਤਸ਼ਾਹ ਪੂਰੇ ਨੇ, ਉਹਨਾਂ ਦੀ ਸ਼ਰਨ ਵਿੱਚ ਜਾਈ, ਤੇਰੇ ਜ਼ਿੰਦਗੀ ਦੇ ਮਸਲੇ ਉਹ ਹੱਲ ਕਰਨਗੇ। ਮਹਾਰਾਜ, ਅੱਜ ਤੁਸਾਂ ਕਿਰਪਾ ਕਰਤੀ, ਦਇਆ ਕਰਤੀ, ਇਹਨਾਂ ਤੋਂ ਖਹਿੜਾ ਛਡਾ ਦਿੱਤਾ। ਤੁਮ ਬਿਨ ਕੋ ਕਰ ਸਕੈ ਇਮ ਨਾਹੀ, ਤੁਹਾਡੇ ਤੋਂ ਬਗੈਰ ਦੂਜਾ ਔਰ ਕੋਈ ਨਹੀਂ ਇਹ ਕੰਮ ਕਰ ਸਕਦਾ ਜੀ। ਪੂਰੇ ਗੁਰੂ ਤੋਂ ਬਗੈਰ ਕੋਈ ਪਾਰ ਨਹੀਂ ਲੰਘਾ ਸਕਦਾ ਜੀ। ਕੌਣ ਲੰਘਾਵੈ ਗੁਰ ਪੂਰੇ ਬਿਨ, ਕੌਣ ਲੰਘਾਵੈ ਗੁਰ ਪੂਰੇ ਬਿਨ, ਕੌਣ ਲੰਘਾਵੈ ਗੁਰ ਪੂਰੇ ਬਿਨ, ਕੌਣ ਲੰਘਾਵੈ ਗੁਰ ਪੂਰੇ ਬਿਨ। ਇਹ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਹੋਰ ਕੋਈ ਐਸਾ ਕੰਮ ਨਹੀਂ ਸੀ ਕਰ ਸਕਦਾ।
ਬੜੇ ਆਪ ਮਮ ਕਾਜ ਸੁਧਾਰੀ।
ਮਹਾਰਾਜ, ਤੁਸੀਂ ਬੜੇ ਵੱਡੇ, ਇੱਕ ਤੇ ਵੈਸੇ ਪੰਜਾਬ ਕੌਰ ਦਸਵੇਂ ਪਾਤਸ਼ਾਹ ਦੀ ਨੂੰਹ ਲੱਗਦੀ ਹੈ ਜੀ, ਮਾਤਾ ਪੰਜਾਬ ਕੌਰ ਮਹਾਰਾਜ ਦੀ ਨੂੰਹ ਲੱਗਦੀ ਹੈ, ਇਸੇ ਕਰਕੇ ਉਹ ਪਰਦੇ ਚ ਰਹਿ ਰਹੇ ਸੀ, ਉਸ ਸਮੇਂ ਦੀ ਮਰਜ਼ਾਦਾ ਸੀਗੀ ਜੀ। ਬਾਰ ਬਾਰ ਮਹਾਰਾਜ ਨੂੰ ਬੇਨਤੀ ਕਰਨ, ਸੱਚੇ ਪਾਤਸ਼ਾਹ ਤੁਸੀਂ ਵੱਡੇ ਹੋ ਤੇ ਵੱਡੇ ਬਣ ਕੇ ਤੁਸੀਂ ਵਿਖਾਇਆ ਮਹਾਰਾਜ। ਸਾਧ ਸੰਗਤ, ਬੰਦਾ ਜਿੰਨਾ ਮਰਜ਼ੀ ਬੇਮੁੱਖ ਹੋਈ ਜਾਵੇ, ਪਰ ਜਦੋਂ ਗੁਰੂ ਅੱਗੇ ਟੈਪੇ ਮਹਾਰਾਜ ਬਖਸ਼ਣ ਲੱਗਿਆਂ ਚਿਰਤ ਨਹੀਂ ਲਾਉਂਦੇ ਜੀ। ਰਾਮ ਰਾਏ ਜੀ ਨੇ ਕੀ ਕੁਝ ਨਹੀਂ ਕੀਤਾ ਜੀ, ਪਰ ਗੁਰੂ ਸਾਹਿਬ ਨਹੀਂ ਆਪਣਾ ਸੁਭਾਅ ਛੱਡਦੇ ਜੀ। ਮਹਾਰਾਜ ਫਿਰ ਉਹਨਾਂ ਦਾ ਭਲਾ ਕਰਨ ਵਾਸਤੇ ਉਹਨਾਂ ਦੀ ਥਾਂ ਤੇ ਗਏ ਆਪ ਜੀ। ਹਾਂਜੀ,
ਸਭ ਬਿਧ ਕੀ ਮਮ ਚਿੰਤ ਨਿਵਾਰੀ।
ਸੱਚੇ ਪਾਤਸ਼ਾਹ, ਗਰੀਬ ਨਵਾਜ, ਤੁਸੀਂ ਤੇ ਮੇਰੀ ਹਰ ਪ੍ਰਕਾਰ ਨਾਲ ਚਿੰਤਾ ਦੂਰ ਕਰ ਦਿੱਤੀ ਜੀ। ਹਾਂਜੀ,
ਆਗੈ ਸਦਾ ਸੰਭਾਰਤ ਰਹੀ ਹੈ
ਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੈਸੇ ਕੈਸੇ ਵੀ ਆ ਤੁਹਾਡੇ ਆ ਸੱਚੇ ਪਾਤਸ਼ਾਹ। ਦਸਵੇਂ ਪਾਤਸ਼ਾਹ ਨੂੰ ਪੰਜਾਬ ਕੌਰ ਜੀ ਕਹਿ ਰਹੇ, ਜੈਸੇ ਕੈਸੇ ਵੀ ਆ ਤੁਹਾਡੇ ਆ ਤੇ ਤੁਸੀਂ ਕਿਰਪਾ ਕਰਿਓ, ਜਿਵੇਂ ਅੱਜ ਮਿਹਰ ਕਰਕੇ ਸਾਨੂੰ ਇਹਨਾਂ ਮਸੰਦਾਂ ਤੋਂ ਬਚਾਇਆ, ਅੱਗੇ ਵੀ ਕਿਰਪਾ ਬਣਾ ਕੇ ਰੱਖਿਓ ਜੀ। ਇਹ ਬਚਨ ਬੜੀ ਸਿੱਖਿਆ ਵਾਲਾ ਜੀ। ਕਿਸੇ ਕੰਮ ਚੋਂ ਗੁਰੂ ਸਾਹਿਬ ਨੇ ਮਿਹਰ ਕਰਕੇ ਤੁਹਾਨੂੰ ਕੱਢ ਦਿੱਤਾ ਜੀ, ਤੇ ਬਹੁਤ ਸਾਰੇ ਤੇ ਸ਼ੁਕਰ ਦੀ ਅਰਦਾਸ ਹੀ ਨਹੀਂ ਕਰਦੇ ਜੀ, ਸ਼ੁਕਰਾਨੇ ਦੀ। ਪਰ ਜਦੋਂ ਸ਼ੁਕਰਾਨੇ ਦੀ ਅਰਦਾਸ ਕਰਨੀ ਹੁੰਦੀ ਹੈ ਨਾ, ਉਦੋਂ ਸਤਿਗੁਰੂ ਦੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਨੀ, ਸੱਚੇ ਪਾਤਸ਼ਾਹ ਜਿਵੇਂ ਅੱਜ ਮਿਹਰ ਕੀਤੀ ਉਵੇਂ ਅੱਗੇ ਮਿਹਰ ਵੀ ਬਣਾ ਕੇ ਰੱਖਿਓ ਮਹਾਰਾਜ, ਗਾਂਹ ਵਾ ਆਉਣ ਵਾਲੇ ਸਮੇਂ ਚ ਵੀ ਬਚਾ ਕੇ ਰੱਖਿਓ। ਹਾਂਜੀ,
ਮੋਹ ਵਿਧਵਾ ਕੀ ਕਾਰ ਨਿਭਹੀ ਹੈ।
ਪੰਜਾਬ ਕੌਰ ਜੀ ਨੇ ਕਹਿ ਦਿੱਤਾ ਜੀ ਮਹਾਰਾਜ ਨੂੰ, ਮਹਾਰਾਜ ਮੈਂ ਵਿਧਵਾ ਆ, ਵਿਧਵਾ, ਕਿਰਪਾ ਕਰਿਓ ਤੇ ਮੇਰੇ ਵਿਧਵਾ ਦੀ ਲਾਜ ਸਦਾ ਹੀ ਰੱਖਿਓ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਆ ਕੇ ਬੌੜੀ ਕਰਿਓ, ਇਸੇ ਤਰ੍ਹਾਂ ਆ ਕੇ ਮੇਰੇ ਸਿਰ ਤੇ ਹੱਥ ਰੱਖ ਕੇ ਸਾਡੇ ਤੇ ਬਖਸ਼ਿਸ਼ਾਂ ਕਰਦੇ ਰਹੋ ਜੀ। ਗੁਰੂ ਸਾਹਿਬ ਕੋ ਤੇ ਸਾਧ ਸੰਗਤ, ਮੇਰੇ ਪਾਤਸ਼ਾਹ ਕੋਈ ਵੀ ਆ ਜੇ, ਮਹਾਰਾਜ ਦਇਆ ਹੀ ਕਰਦੇ ਜੀ, ਉਹਦੇ ਤੇ ਮਹਾਰਾਜ ਰਹਿਮ ਤਾਂ ਕਰਦੇ ਜੀ। ਇਸ ਤਰੀਕੇ ਨਾਲ ਪੰਜਾਬ ਕੌਰ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਨੂੰ, ਮਹਾਰਾਜ ਕਿਰਪਾ ਕਰਿਓ, ਮੇਰੀ ਵਿਧਵਾ ਦੀ ਸਦਾ ਹੀ ਲਾਜ ਰੱਖਿਓ ਸੱਚੇ ਪਾਤਸ਼ਾਹ ਤੁਸੀਂ। ਹਾਂਜੀ,
ਸੁਣ ਕਲਗੀ ਤਰ ਧੀਰਜ ਦੀਨ,
ਗੱਜ ਕੇ ਕਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਦਇਆ ਦੀ ਮੂਰਤੀ ਨੇ ਸੱਚੇ ਪਾਤਸ਼ਾਹ, ਮਹਾਰਾਜ ਉਸੇ ਵੇਲੇ ਪੰਜਾਬ ਕੌਰ ਜੀ ਨੂੰ ਧੀਰਜ ਵਾਲੇ ਬਚਨ ਕਹੇ ਜੀ। ਹਾਂਜੀ,
ਨਿਜ ਅਨੁਸਾਰ ਸਕਲ ਅਬਕੀਨ,
ਮਹਾਰਾਜ ਕਹਿਣ ਲੱਗੇ ਪੰਜਾਬ ਕੌਰ ਜੀ, ਤੁਹਾਡੀ ਮਰਜ਼ੀ ਅਨੁਸਾਰ ਸਾਰਾ ਕੁਝ ਅਸੀਂ ਕੀਤਾ। ਕਹਿਣ ਲੱਗੇ, ਚਿੱਠੀ ਕਿਹਨੇ ਲਿਖੀ ਸੀ ਜੀ? ਇਹਨਾਂ ਨੇ ਲਿਖੀ ਸੀਗੀ ਜੀ। ਮਹਾਰਾਜ ਕਹਿੰਦੇ ਤੁਹਾਡੀ ਮਰਜ਼ੀ ਅਨੁਸਾਰ ਸਾਰਾ ਕਾਰਜ ਹੋਇਆ। ਹਾਂਜੀ,
ਜਥਾ ਕਹੈ ਤਿਮ ਕਾਰਜ ਕਰੈ,
ਹਾਂਜੀ,
ਤਰਾਸ ਲਹੈ ਨਹਿ ਬਿਰਪ੍ਰੈ ਧਰੈ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਜ ਹੀ ਨਹੀਂ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਇਸੇ ਤਰ੍ਹਾਂ ਆ ਕੇ ਤੁਹਾਡੀ ਸਹਾਇਤਾ ਕਰਾਂਗੇ ਕਹਿਣ ਲੱਗੇ। ਤੇ ਮੈਂ ਸਾਧ ਸੰਗਤ ਪਿੱਛੇ ਜੇ ਵੀ ਤੁਹਾਨੂੰ ਬਚਨ ਸੁਣਾਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ, ਇਹ ਕੱਲਾ ਪੰਜਾਬ ਕੌਰ ਜੀ ਨੂੰ ਨਾ ਸਮਝਿਓ, ਸਾਨੂੰ ਸਾਰਿਆਂ ਨੂੰ ਗੁਰੂ ਜੀ ਕਹਿ ਰਹੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੋਗੇ ਨਾ ਮੇਰੇ ਮਾਲਕ ਤੁਰੰਤ ਆ ਕੇ ਤੁਹਾਡੀ ਸਹਾਇਤਾ ਕਰ ਦੇਣਗੇ ਜੀ, ਤੁਰੰਤ ਆ ਕੇ। ਇੱਕ ਵਾਰੀ ਕਹਿਣ ਦੀ ਲੋੜ ਹੈ ਮਹਾਰਾਜ ਮੈਂ ਤੇਰੇ ਜੋਗਾ, ਜਿਹੜਾ ਕਹਿ ਦੇਵੇ ਮੈਂ ਤੇਰੇ ਜੋਗਾ, ਫਿਰ ਗੁਰੂ ਔਰੇ ਜੋਗਾ ਬਣ ਕੇ ਵਿਖਾਉਂਦੇ ਨੇ ਜੀ। ਕਿਵੇਂ ਬਣ ਕੇ ਵਿਖਾਇਆ ਸੀ ਨਾ ਭਾਈ ਜੋਗੇ ਨੂੰ, ਸਾਰੀ ਰਾਤ ਪਹਿਰਾ ਦਿੰਦੇ ਰਹੇ ਸੀ ਸਤਿਗੁਰੂ, ਸਾਖੀ ਤੁਹਾਨੂੰ ਪਤਾ ਸਾਰਿਆਂ ਨੂੰ। ਇੱਕ ਵਾਰੀ ਕਹਿਣ ਦੀ ਦੇਰ ਹੈ, ਮਹਾਰਾਜ ਅੱਜ ਵੀ ਲਾਜ ਰੱਖ ਲੈਂਦੇ ਨੇ, ਅੱਜ ਵੀ ਮਿਹਰ ਕਰ ਦਿੰਦੇ ਸੱਚੇ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨੀ, ਤੁਸੀਂ ਜਦੋਂ ਸਾਨੂੰ ਯਾਦ ਕਰੋਗੇ ਅਸੀਂ ਉਦੋਂ ਤੁਹਾਡੀ ਸਹਾਇਤਾ ਲਈ ਪਹੁੰਚ ਦਿਆ ਕਰਾਂਗੇ।
ਹਾਂਜੀ, ਕਹਿ ਇਤਿਆਦ ਉੱਠੇ ਤੇ ਸਕਾਲਾ,
ਇਸ ਤਰੀਕੇ ਨਾਲ ਬਚਨ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਉੱਥੋਂ ਉੱਠ ਪਏ ਹਨ।
ਸ੍ਰੀ ਗੋਬਿੰਦ ਸਿੰਘ ਬਾਹੋ ਬਿਸਾਲਾ,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀਆਂ ਬਾਹਾਂ ਬੜੀਆਂ ਲੰਬੀਆਂ ਜੀ। ਭਾਈ ਸਾਹਿਬ ਲਿਖਦੇ ਮਹਾਰਾਜ ਉੱਠ ਖਲੋਤੇ ਤੇ ਜਦੋਂ ਮਹਾਰਾਜ ਖਲੋਤੇ ਗੁਰੂ ਸਾਹਿਬ ਦੀਆਂ ਬਾਹਾਂ ਗੋਡਿਆਂ ਤੱਕ ਜਾਣ ਜੀ। ਗੁਰੂ ਹਰਗੋਬਿੰਦ ਸਾਹਿਬ ਦੀਆਂ ਜਾਂਦੀਆਂ ਹੁੰਦੀਆਂ ਸੀ ਜੀ, ਨੌਵੇਂ ਪਾਤਸ਼ਾਹ ਦੀਆਂ ਵੀ ਜਾਂਦੀਆਂ ਹੁੰਦੀਆਂ ਸੀ ਤੇ ਦਸਵੇਂ ਪਾਤਸ਼ਾਹ ਦੀਆਂ ਵੀ ਜਾਂਦੀਆਂ। ਹਾਂਜੀ, ਤੇ ਜਿਹਨਾਂ ਨੇ ਦਰਸ਼ਨ ਕੀਤੇ, ਸਾਨੂੰ ਤੇ ਮੌਕਾ ਨਹੀਂ ਮਿਲਿਆ, ਜਿਹਨਾਂ ਦਰਸ਼ਨ ਕੀਤੇ ਉਹ ਮਹਾਂਪੁਰਖ ਸੰਤ ਜਰਨੈਲ ਸਿੰਘ ਹੋਣਾ ਬਾਰੇ ਵੀ ਦੱਸਦੇ ਜੀ, ਕਹਿੰਦੇ ਉਹਨਾਂ ਦੀਆਂ ਬਾਹਾਂ ਵੀ ਬੜੀਆਂ ਲੰਬੀਆਂ ਸਨ ਜੀ। ਹਾਂਜੀ, ਤੇ ਇਹ ਸਾਧ ਸੰਗਤ ਜੀ ਕੁਝ ਵਿਸ਼ੇਸ਼ ਪਰਸਨ ਹੁੰਦੇ ਸੰਸਾਰ ਤੇ ਜਿਹਨਾਂ ਦੀ ਵਿਸ਼ੇਸ਼ ਦਿੱਖ ਹੁੰਦੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉੱਠ ਖਲੋਤੇ, ਗੁਰੂ ਸਾਹਿਬ ਜੀ ਦੀਆਂ ਬਾਹਾਂ ਗੋਡਿਆਂ ਤੱਕ ਜਾਣ ਜੀ। ਹਾਂਜੀ,
ਤਬ ਪੰਜਾਬ ਕੁਵਰ ਕਰ ਬੰਦੇ,
ਪੰਜਾਬ ਕੌਰ ਨੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਨਮਸਕਾਰ ਕੀਤੀ। ਆਪਾਂ ਵੀ ਕਰੀਏ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬੰਦਨ ਕਰੀ ਚਰਨ ਅਰਬਿੰਦੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਧਰਤੀ ਤੇ ਮੱਥਾ ਲਾ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਜੀ ਉਹਨਾਂ ਨੇ।
ਹਾਂਜੀ, ਹੋਏ ਰੁਖਸਦ ਬਾਹਰ ਕੋ ਆਏ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਰੁਖਸਦ ਹੋਣ ਵਾਸਤੇ ਬਾਹਰ ਆਏ ਹਨ।
ਕਰਿਓ ਕੂਚ ਦੁੰਦਭ ਬਜਵਾਏ,
ਗੱਜ ਕੇ ਆਖੋ ਵਾਹਿਗੁਰੂ। ਜਦੋਂ ਮਹਾਰਾਜ ਪਾਉਂਟਾ ਸਾਹਿਬ ਤੋਂ ਐਣੂ ਆਉਣ ਲੱਗੇ ਸੀਗੇ ਦੇਹਰਾਦੂਨ ਨੂੰ ਤੇ ਕੀ ਕੀਤਾ ਸੀਗਾ, ਹਾਂਜੀ ਨਗਾਰਾ ਵਜਵਾਇਆ ਸੀ, ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਦਾ ਨਗਾਰਾ ਵਜਵਾਇਆ, ਉਦਣ ਵੀ ਬੇਨਤੀ ਕੀਤੀ, ਤਿਆਰੀ ਦਾ ਵੱਖਰਾ ਹੁੰਦਾ। ਜਦੋਂ ਫੌਜਾਂ ਨੂੰ ਕਹਿਣਾ ਨਾ ਤਿਆਰੀ ਕਰੋ ਜਾਣਾ, ਤੇ ਹੁਣ ਇੱਕ ਇੱਕ ਨੂੰ ਬੋਲ ਕੇ ਤੇ ਕਹਿਣਾ ਨੀ ਸੀ ਹੁੰਦਾ ਜੀ, ਨਗਾਰਾ ਵਜਾ ਦਿੰਦੇ ਹੁੰਦੇ ਸੀਗੇ ਜੀ, ਉਹ ਨਗਾਰੇ ਦੇ ਬੋਲ ਵੱਖਰੇ ਹੁੰਦੇ ਸੀਗੇ ਜੀ, ਪਤਾ ਲੱਗ ਜਾਂਦਾ ਹੁੰਦਾ ਸੀ ਤਿਆਰੀ ਦਾ ਨਗਾਰਾ ਵਜਵਾਇਆ। ਮਹਾਰਾਜ ਨੇ ਰਣਜੀਤ ਨਗਾਰੇ ਵਾਲੇ ਨੂੰ ਆਖਿਆ ਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਭਾਈ ਹੋਏ ਰੁਖਸਤ ਬਾਹਰ ਕੋ ਆਏ, ਕਹਿਓ ਕੂਚ ਦੁੰਦਬ ਵਜਵਾਏ। ਮਹਾਰਾਜ ਕਹਿੰਦੇ ਕੂਚ ਦਾ ਨਗਾਰਾ ਵਜਾਓ ਭਾਈ। ਸਤਿ ਸ੍ਰੀ ਅਕਾਲ। ਉਥੋਂ ਤਿਆਰੀ ਦਾ ਨਗਾਰਾ ਗੁਰੂ ਸਾਹਿਬ ਨੇ ਵਜਵਾਇਆ।
ਤਤ ਸ਼ਿਨ ਜ਼ੀਨ ਤੁਰੰਗਮ ਡਾਰੇ,
ਉਹ ਬਸ ਨਗਾਰਾ ਸੁਣਦਿਆਂ ਸਾਰੀ ਫੌਜਾਂ ਨੂੰ ਪਤਾ ਲੱਗ ਗਿਆ ਵੀ ਹੁਣ ਚਾਲੇ ਪੈਣੇ ਨੇ ਇੱਥੋਂ ਮਹਾਰਾਜ ਨੇ। ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾਈਆਂ ਜੀ ਸਾਰਿਆਂ ਨੇ ਜੀ, ਘੋੜਿਆਂ ਨੂੰ ਤਿਆਰ ਕੀਤਾ ਜੀ ਉਸੇ ਵੇਲੇ। ਹਾਂਜੀ,
ਨਿਜ ਵਾਹਨ ਪਰ ਹੋਏ ਅਸਵਾਰੇ,
ਆਪਣੇ ਆਪਣੇ ਸਾਧ ਸੰਗਤ ਜੀ ਵਾਹਨਾਂ ਤੇ, ਕਈ ਘੋੜਿਆਂ ਤੇ ਆਏ ਸੀਗੇ, ਕਈ ਕਿਸੇ ਪ੍ਰਕਾਰ ਨਾਲ ਆਏ, ਆਪਣੇ ਆਪਣੇ ਵਾਹਨ ਤਿਆਰ ਕੀਤੇ ਤੇ ਮਹਾਰਾਜ ਕਿਰਤੇ ਆਏ ਸੀ ਭਲਾ, ਹਾਥੀ ਤੇ, ਗੱਜ ਕੇ ਆਖੋ
ਵਾਹਿਗੁਰੂ।
ਤੇ ਗੁਰੂ ਸਾਹਿਬ ਵਾਸਤੇ ਹਾਥੀ ਤਿਆਰ ਕੀਤਾ ਗਿਆ ਜੀ। ਹਾਂਜੀ, ਤੇ ਜਦੋਂ ਹਾਥੀ ਤਿਆਰ ਹੋ ਗਿਆ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹਾਥੀ ਤੇ ਬਹਿਣ ਲੱਗੇ, ਉਦੋਂ ਵੀ ਨਗਾਰਤੀ ਸਿੰਘ ਨੇ ਗੱਜ ਕੇ ਜਗਾਰਾ ਵਜਾਇਆ ਜੀ, ਨਗਾਰਾ ਬੋਲੇ ਸੋ ਨਿਹਾਲ
ਸ੍ਰੀ ਅਕਾਲ।
ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਪਾਉਂਟਾ ਸਾਹਿਬ ਨੂੰ ਤੁਰਨ ਲੱਗੇ ਤੇ ਮਹਾਰਾਜ ਹਾਥੀ ਤੇ ਸੱਜ ਗਏ।
ਪਛਮ ਦਿਸ਼ਕੋ ਮੁਖ ਕਰ ਚਾਲੇ,
ਉਧਰੋਂ ਪਛਮ ਵਾਲੇ ਪਾਸੇ ਨੂੰ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਹਾਥੀ ਵਾਲੇ ਨੂੰ ਕਿਹਾ ਭਾਈ ਪਛਮ ਵਾਲੇ ਪਾਸੇ ਜਾਣਾ ਜੀ, ਪਾਉਂਟਾ ਸਾਹਿਬ ਵਾਲੇ ਪਾਸੇ ਜੀ। ਹਾਂਜੀ,
ਭਾਈ ਬਾਹਨੀ ਨਾਲ ਬਿਸਾਲੇ,
ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਹਾਥੀ ਤੇ ਬਿਠਾਇਆ ਗੁਰੂ ਸਾਹਿਬ ਨੇ ਜੀ। ਪੰਜੇ ਭਰਾ ਘੋੜਿਆਂ ਤੇ ਨੰਦ ਚੰਦ ਘੋੜੇ ਤੇ ਦਇਆ ਰਾਮ ਪੁਰੋਹਿਤ ਘੋੜੇ ਤੇ 500 ਮਹਾਰਾਜ ਦੇ ਨਾਲ ਸਵਾਰ ਸਨ ਜੀ, ਸਾਰੇ ਘੋੜਿਆਂ ਤੇ ਸੱਜ ਗਏ ਤੇ ਇੱਕ ਲਾਈਨ ਦੇ ਵਿੱਚ ਸਾਰੀਆਂ ਫੌਜਾਂ ਹੁਣ ਤੁਰਨ ਲੱਗੀਆਂ ਹੀ ਨੇ ਬਸ ਜੀ, ਅਜੇ ਤੁਰੀਆਂ ਨੀ ਜੀ। ਉਹ ਇੰਨੇ ਜਣਿਆਂ ਨੂੰ ਨਾਲ ਲੈ ਕੇ ਤੁਰਨਾ ਕਿਹੜਾ ਸੌਖਾ ਹੁੰਦਾ ਜੀ, ਸਮਾਂ ਤੇ ਲੱਗਦਾ ਹੀ ਆ ਜੀ, ਇੱਥੇ ਦੋ ਫੌਜਾਂ ਨੀ ਸਾਂਭੀਆਂ ਜਾਂਦੀਆਂ ਨੇ ਕਿਸੇ ਕੋਲੋਂ ਜੀ। ਹਾਂਜੀ, ਆ ਸਾਡੇ ਨਿਹੰਗ ਸਿੰਘ ਦੋ ਜੀ, ਇਹਨਾਂ ਨੂੰ ਕਿਤੇ ਨਾਲ ਲੈ ਕੇ ਜਾਣਾ ਹੋਵੇ ਅੱਧਾ ਘੰਟਾ ਤਿਆਰ ਹੋਣ ਲੱਗੇ ਹੀ ਲਾ ਦਿੰਦੇ ਜੀ ਇਹ ਜੀ। ਹਾਂਜੀ, ਬੜਾ ਚਿਰ ਲਾ ਦਿੰਦੇ, ਉਧਰ ਕਥਾ ਦਾ ਸਮਾਂ ਲੰਘ ਜਾਂਦਾ ਜੀ, ਇਹ ਤਿਆਰ ਹੀ ਨੀ ਆਉਂਦੇ ਜੀ ਛੇਤੀ ਕਿਤੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਮਾਂ ਦਿੱਤਾ ਵੀ ਤਿਆਰੀ ਕਰੋ ਸਾਰੀਆਂ ਫੌਜਾਂ। ਨਗਾਰੇ ਵੱਜ ਗਏ, ਮਹਾਰਾਜ ਹਾਥੀ ਤੇ ਸੱਜ ਗਏ। ਹਾਂਜੀ,
ਮਗ ਮਹਿ ਕਰਤ ਅਖੇਰ ਕਨੇਰੇ,
ਹਜ਼ੂਰ ਸੱਚੇ ਪਾਤਸ਼ਾਹ ਹੁਣ ਦੇਹਰਾਦੂਨ ਤੋਂ ਚਾਲਾ ਪਾਉਣ ਲੱਗੇ ਜੀ। ਹਾਂਜੀ, ਉਹ ਅੱਗੇ ਨਗਾਰ ਚ ਹੀ ਹੁੰਦਾ ਸੀ, ਫਿਰ ਨਾਲ ਨਿਸ਼ਾਨ ਚ ਹੀ ਹੁੰਦਾ ਸੀਗਾ, ਪਿੱਛੇ ਮਹਾਰਾਜ ਹਾਥੀ ਤੇ ਪਿੱਛੇ ਸਾਰੀਆਂ ਫੌਜਾਂ। ਪੰਜਾਬ ਕੌਰ ਜੀ ਹੱਥ ਜੋੜ ਕੇ ਮਹਾਰਾਜ ਨੂੰ ਵਿਦਾ ਕਰਨ ਆਏ ਨੇ ਜੀ, ਗੁਰਦਾਸ ਜੀ ਮਹਾਰਾਜ ਨੂੰ ਵਿਦਾ ਕਰਨ ਆਏ, ਕੁਝ ਮਸੰਦ ਦੇਹਰਾਦੂਨ ਦੀਆਂ ਸੰਗਤਾਂ ਮਹਾਰਾਜ ਨੂੰ ਵਿਦਾ ਕਰਨ ਆਏ ਤੇ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਪੂਰਾ ਕੂਚ ਦਾ ਨਗਾਰਾ ਵਜਵਾਉਣ ਲੱਗੇ ਜੀ। ਹਾਂਜੀ, ਰਣਜੀਤ ਨਗਾਰੇ ਵਾਲੇ ਨੂੰ ਆਖਿਆ ਤੇ ਉਹਨੇ ਫਿਰ ਕੂਚ ਦਾ ਨਗਾਰਾ ਵਜਵਾਇਆ ਜੀ। ਹਾਂਜੀ, ਵਜਾਓ ਜੀ।
ਨਿਹਾਲ ਹੋ ਜਾਵੇ ਕਲਗੀ ਧਰ ਦੇ ਮਨ ਨੂੰ ਭਾਵੇ,
ਸ੍ਰੀ ਅਕਾਲ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਦੇਹਰਾਦੂਨ ਨੂੰ ਦੇਹਰਾਦੂਨ ਤੋਂ ਪਾਉਂਟਾ ਸਾਹਿਬ ਜਾਣ ਵਾਸਤੇ ਸਮੇਤ ਫੌਜਾਂ ਦੇ ਚਾਲਾ ਪਾ ਦਿੱਤਾ।
ਜਮੁਨਾ ਤੀਰ ਤੀਰ ਤਰ ਹੇਰੇ,
ਤੇ ਜਮੁਨਾ ਦੇ ਕੰਢੇ ਕੰਢੇ ਸੱਚੇ ਪਾਤਸ਼ਾਹ ਹੁਣ ਪਾਉਂਟਾ ਸਾਹਿਬ ਪਹੁੰਚਣ ਲੱਗੇ ਨੇ।
ਅਨੇਕ ਭਾਂਤ ਕੀ ਸ਼ੋਭਾ ਧਾਰਤ,
ਬੜੇ ਪ੍ਰਕਾਰ ਦੀ ਸ਼ੋਭਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ, ਹੁਣ ਨੂਰਾਨੀ ਚਿਹਰਾ, ਸੀਸ ਤੇ ਕਲਗੀ ਤੇ ਸੋਹਣਾ ਰੂਪ ਸੱਚੇ ਪਾਤਸ਼ਾਹ ਦਾ, ਹਾਥੀ ਤੇ ਸੱਜੇ ਜਾ ਰਹੇ ਤੇ ਮਾਮਾ ਕਿਰਪਾਲ ਚੰਦ ਦੇ ਪਿੱਛੇ ਤੌਰ ਸਭ ਕਰਦੇ ਨੇ ਮਹਾਰਾਜ ਨੂੰ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਹੁਤੇ ਹੀ ਫੱਬਦੇ ਨੇ ਜੀ। ਹਾਂਜੀ,
ਗਮਨਤ ਮਾਰਗ ਤਿੰਨ ਹੋ ਨਿਹਾਰਤ,
ਸੰਗਤਾਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਹਾਂਜੀ,
ਤੇਜ ਸਹਿਤ ਤੁਰੰਤਾ ਧਾਰੀ,
ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਜੀ। ਹੁਣ ਪਾਉਂਟਾ ਸਾਹਿਬ ਲੰਮੀਆਂ ਲਾਈਨਾਂ ਚ ਲੱਗ ਕੇ ਦਰਸ਼ਨ ਕਰਦੀਆਂ ਹੀ ਜੀ, ਤੇ ਰਸਤੇ ਚ ਮਹਾਰਾਜ ਆ ਕੇ ਦਰਸ਼ਨ ਦੇਣ ਵਾਸਤੇ ਜੀ। ਸੰਗਤਾਂ ਨਿਹਾਲ ਜੀ, ਸੰਗਤਾਂ ਮਹਾਰਾਜ ਦਾ ਚਿਹਰਾ ਵੇਖਦੀਆਂ ਤੇ ਚਿਹਰੇ ਦਾ ਪ੍ਰਭਾਵ ਹੀ ਗੁਰੂ ਸਾਹਿਬ ਜੀ ਦਾ ਵੱਖਰਾ ਜੀ। ਹਾਂਜੀ,
ਸ਼੍ਰੀ ਗੋਬਿੰਦ ਸਿੰਘ ਕੀ ਅਸਵਾਰੀ,
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਅਸਵਾਰੀ ਹਾਥੀ। ਹੁਣ ਸਾਧ ਸੰਗਤ ਜੀ, ਮਹਾਰਾਜ ਨੇ ਥੋੜਾ ਜਿਹਾ ਤੇਜ਼ੀ ਤੋਂ ਤੁਰਾਇਆ ਵੀ ਭਾਈ ਹਾਥੀ ਨੂੰ ਹੱਲਾ ਕਰਾਓ, ਤੇ ਛੇਤੀ ਛੇਤੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆ ਰਹੇ ਨੇ। ਹਾਂਜੀ,
ਨਗਰ ਪਾਂਟਵੇਂ ਪਹੁੰਚਤ ਭਏ,
ਹਜ਼ੂਰ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਨਗਰ ਦੇ ਵਿੱਚ ਪ੍ਰਵੇਸ਼ ਹੋਣ ਲੱਗੇ, ਪਾਉਂਟਾ ਸਾਹਿਬ ਦੀਆਂ ਸੰਗਤਾਂ ਵੀ ਅਗਲਵੰਡੀ ਲੈਣ ਆਈਆਂ ਜੀ। ਪਤਾ ਲੱਗ ਗਿਆ ਵੀ ਮਹਾਰਾਜ ਆ ਰਹੇ ਨੇ, ਨਗਾਰਿਆਂ ਦੀਆਂ ਆਵਾਜ਼ਾਂ ਹੋਣ ਜੀ ਉੱਥੇ। ਹਾਂਜੀ,
ਲੋਕ ਹਜ਼ਾਰੋਂ ਅਗਰੀ ਆਏ,
ਭਾਈ ਸੰਤੋਖ ਸਿੰਘ ਜੀ ਜੋ ਲਿਖਦੇ ਬਿਲਕੁਲ ਸੱਚ ਹੈ ਜੀ, ਹਜ਼ਾਰਾਂ ਲੋਕ ਅੱਗੋਂ ਲੈਣ ਆਏ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ। ਹਾਂਜੀ,
ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ,
ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਦੁਸ਼ਟ ਮਸੰਦਾਂ ਦਾ ਨਾਸ਼ ਕਰਦੇ ਹੋਏ,
ਨਿਜ ਸਿੱਖਣ ਕੋ ਸੁਖ ਦਿਓ ਬਿਗਰਤ ਪੰਥ ਸੁਧਾਰ,
ਆਪਣੇ ਸਿੱਖਾਂ ਨੂੰ ਸੁਖ ਦਿੰਦਿਆਂ ਹੋਇਆ ਵਿਗੜੇ ਹੋਏ ਬੰਦਿਆਂ ਨੂੰ ਸੁਧਾਰ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ
ਬਸੇ ਪਾਵਟੇ ਨਗਰ ਮਝਾਰਾ,
ਪਾਉਂਟਾ ਸਾਹਿਬ ਦੇ ਵਿੱਚ ਆਏ ਸੱਚੇ ਪਾਤਸ਼ਾਹ। ਗੱਜ ਕੇ ਆਖੋ
ਵਾਹਿਗੁਰੂ।
ਜਦੋਂ ਮਹਾਰਾਜ ਕਿਲੇ ਦੇ ਬਾਹਰ ਆਏ, ਹੁਣ ਗੁਰੂ ਸਾਹਿਬ ਨੇ ਉਤਰਨਾ ਜੀ, ਤੇ ਪਾਉਂਟਾ ਸਾਹਿਬ ਦੇ ਲੋਕਾਂ ਨੂੰ ਬੜਾ ਚਾਅ ਜੀ, ਜਕਾਰੇ ਲਾਉਂਦੇ ਜੀ ਖੁਸ਼ ਹੋ ਕੇ। ਹਾਂਜੀ, ਭਾਵ ਉਸ ਸਮੇਂ ਜਿਹੜਾ ਜੈ ਘੋਸ਼ ਹੋਏਗਾ, ਮਹਾਰਾਜ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਤੇ ਜਦੋਂ ਮਹਾਰਾਜ ਹਾਥੀ ਤੋਂ ਉਤਰਨ ਲੱਗੇ, ਹਾਥੀ ਥੱਲੇ ਝੁਕਿਆ ਜੀ, ਗੋਡੇ ਲਾਏ ਜੀ ਹਾਥੀ ਨੇ ਥੱਲੇ, ਹਾਥੀ ਝੁਕਿਆ, ਰਣਜੀਤ ਨਗਾਰੇ ਵਾਲੇ ਨੇ ਵਜਾਇਆ ਨਗਾਰਾ, ਬੋਲੇ
ਸੋਨਿਹਾਲ।
ਤੇ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਤੋਂ ਉਤਰਿਆ, ਪਾਉਂਟਾ ਸਾਹਿਬ ਦੀਆਂ ਸੰਗਤਾਂ ਮਹਾਰਾਜ ਦੇ ਆਉਣ ਦੀ ਖੁਸ਼ੀ ਤੇ ਖੁਸ਼ ਹੋ ਗਈਆਂ,
ਬਸੇ ਪਾਵਟੇ ਨਗਰ ਮਝਾਰਾ।
ਮਹਾਰਾਜ ਹੁਣ ਪਾਉਂਟਾ ਸਾਹਿਬ ਨਗਰ ਵਿੱਚ ਆਉਂਦਿਆਂ ਹੀ ਕਹਿਣ ਲੱਗ ਪਏ, ਸੰਗਤਾਂ ਕਹਿੰਦੀਆਂ ਮਹਾਰਾਜ ਹੁਣ ਕਿਤੇ ਹੋਰ ਨਾ ਜਾਇਓ, ਮਹਾਰਾਜ ਕਹਿੰਦੇ ਕੋਈ ਨੀ, ਹੁਣ ਕੁਝ ਸਮਾਂ ਇੱਥੇ ਹੀ ਰਵਾਂਗੇ। ਹਾਂਜੀ
ਜਹ ਸ਼੍ਰੀ ਸੁੰਦਰ ਜਮਨਾ ਸੁੰਦਰ ਧਾਰਾ
ਇੱਕ ਬੰਨੇ ਜਮਨਾ ਜੀ ਜਮਨਾ ਅੱਜ ਤੱਕ ਪੌਂਟਾ ਸਾਹਿਬ ਦੇ ਲਾਗੋ ਚੁੱਪ ਹੋ ਕੇ ਲੰਘਦੀ ਹੈ ਜੀ ਅੱਜ ਤੱਕ ਜੀ ਹਾਂਜੀ
ਸ਼ਿਲਾ ਬਿਲਾਸ ਤੀਰਥਿਰ ਜਹਾਂ
ਹਾਂਜੀ
ਕਰ ਮੱਜਨ ਕਉ ਬੈਠੇ ਤਹਾਂ
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉੱਥੇ ਇਸ਼ਨਾਨ ਪਾਣ ਕਰਕੇ ਆਸਣ ਤੇ ਸੱਜ ਗਏ ਤੇ ਸੰਗਤਾਂ ਨੂੰ ਖੁੱਲੇ ਮਹਾਰਾਜ ਨੇ ਦਰਸ਼ਨ ਦੀਦਾਰੇ ਦਿੱਤੇ ਜੀ ਹਾਂਜੀ
ਸ਼੍ਰੀ ਮੁਖ ਤੇ ਕਵਿਤਾ ਸ਼ੁਭ ਰਚੈ
ਹਾਂਜੀ
ਸੁੰਦਰ ਛੰਦ ਸਵਈਏ ਸ਼ੁਭ
ਇੱਥੇ ਫਿਰ ਪੌਂਟਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵਈਏ ਲਿਖਦੇ ਨੇ ਜੀ ਸਵਈਏ ਉਚਾਰਦੇ ਨੇ ਬਾਣੀ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਉਚਾਰਦੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਬਹੁਤਾ ਹਿੱਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਪੌਂਟਾ ਸਾਹਿਬ ਵਿਖੇ ਉਚਾਰਿਆ ਜੀ ਹਾਂਜੀ
ਜਾਮ ਦਿਵਸ ਲਓ ਤਹਾਂ ਸੁਹਾਵੈ
ਤੇ ਸ਼ਾਮ ਤੱਕ ਸੱਚੇ ਪਾਤਸ਼ਾਹ ਬੈਠੇ ਰਹਿੰਦੇ ਜੀ ਉੱਥੇ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਬਹਿ ਜਾਂਦੇ ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਸ਼ਾਮ ਤੱਕ ਸੱਚੇ ਪਾਤਸ਼ਾਹ ਉੱਥੇ ਬਹਿੰਦੇ ਜੀ ਹਾਂਜੀ
ਕੋ ਕਾਰਜ ਕਿਤ ਨਿਕਟ ਨਾ ਆਵੈ
ਹੋਰ ਕਿਸੇ ਨੂੰ ਨੇੜੇ ਆਉਣ ਦੀ ਆਗਿਆ ਨਹੀਂ ਸੀ ਹੈਗੀ ਜੀ ਫਿਰ ਜੀ ਸਾਰੇ ਦੂਰ ਦੂਰ ਰਹਿੰਦੇ ਹੁੰਦੇ ਸੀ ਜਿਹੜਾ ਕਾਵਿ ਲਿਖਣਾ ਸਾਹਿਤ ਲਿਖਣਾ ਇਹ ਸਾਧ ਸੰਗਤ ਜੀ ਇਕਾਂਤ ਵਿੱਚ ਹੁੰਦਾ ਜੀ ਹੁਣ ਇੱਧਰੋਂ ਬਾਣੀ ਆ ਰਹੀ ਹੈ ਧੁਰਕੀ ਬਾਣੀ ਆ ਰਹੀ ਹੈ ਲਿਖਾਰੀ ਲਿਖ ਰਹੇ ਨੇ ਵਿੱਚੋਂ ਕੋਈ ਆਪਣੇ ਹੀ ਬਚਨ ਕਰਦੇ ਤਾਂ ਉਹ ਵੀ ਕੰਮ ਚੰਗਾ ਨਹੀਂ ਹੈਗਾ ਜੀ ਹਾਂਜੀ
ਲਿਖਬੇ ਹਿਤ ਇੱਕ ਥਿਰੇ ਲਿਖਾਰੀ
ਲਾਗੇ ਲਿਖਾਰੀ ਸੱਚੇ ਪਾਤਸ਼ਾਹ ਨੇ ਬਿਠਾਇਆ ਹੋਇਆ ਜੀ ਆਪਣੇ ਹਾਂਜੀ
ਹੋਏ ਇਕਾਂਕੀ ਕਰਹਿ ਵਿਚਾਰੀ
ਤੇ ਸੱਚੇ ਪਾਤਸ਼ਾਹ ਜੋ ਉਚਾਰਦੇ ਨੇ ਲਿਖਾਰੀ ਲਿਖਦਾ ਜੀ ਉਸ ਦਿਨ ਵੀ ਪਿੱਛੇ ਜੇ ਬੇਨਤੀ ਕੀਤੀ ਸੀ ਮਹਾਰਾਜ ਤੂੰ ਹੀ ਆਲਾ ਛੰਦ ਉਚਾਰ ਰਹੇ ਨੇਤਰ ਬੰਦ ਕੀਤੇ ਤੇ ਮਹਾਰਾਜ ਤੂੰ ਹੀ ਬੋਲਦੇ ਗਏ ਜੀ ਸੋਲਾਂ ਸੋਕ ਪਤਾ ਨਹੀਂ 16,000 ਵਾਰ ਤੂੰ ਹੀ ਮਹਾਰਾਜ ਨੇ ਉਚਾਰ ਦਿੱਤਾ ਜੀ ਸਿੱਖ ਕਹਿੰਦਾ ਮਹਾਰਾਜ ਇਹ ਤੇ ਬੜੀ ਗਿਣਤੀ ਹੋ ਗਈ ਮਹਾਰਾਜ ਕਹਿੰਦੇ 16 ਵਾਰ ਲਿਖ ਲਓ ਜਿਹੜਾ 16 ਵਾਰ ਬੋਲੇਗਾ ਉਹਨੂੰ 16,000 ਵਾਰ ਬੋਲਣ ਦਾ ਫਲ ਮਿਲ ਜਾਏਗਾ ਕਹਿਣ ਲੱਗੇ ਹਾਂਜੀ
ਪੁੰਨ ਉੱਠ ਮਹਾਰਾਜ ਗੁਰ ਪੂਰੇ
ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉੱਠਦੇ ਸਨ ਸ਼ਾਮ ਨੂੰ
ਹਾਂਜੀ ਅਚਹੈ ਅਸਨ ਨਾਨਾ ਬਿਦਰੂਰੇ
ਤੇ ਬੜੇ ਪ੍ਰਕਾਰ ਦੇ ਸੁੰਦਰ ਭੋਜਨ ਤੇ ਮਾਤਾ ਗੁਜਰੀ ਜੀ ਪਕਾ ਕੇ ਰੱਖਦੇ ਨੇ ਸਾਰੇ ਪਕਾ ਕੇ ਰੱਖਦੇ ਹਨ ਹਾਂਜੀ
ਵਰਤਹਿ ਦੇਗ ਅਤੋਟ ਭੰਡਾਰਾ
ਤੇ ਮਹਾਰਾਜ ਫਿਰ ਲੰਗਰ ਛਕਦੇ ਵਰਤਹਿ ਦੇਗ ਅਤੋਟ ਭੰਡਾਰਾ ਗੱਜ ਕੇ ਆਖੋ
ਵਾਹਿਗੁਰੂ
ਲੰਗਰ ਵਰਤਦਾ ਅਤੁੱਟ ਲੰਗਰ ਵਰਤਦਾ ਜੀ ਗੁਰੂ ਦੀ ਹਜ਼ੂਰੀ ਚ ਕਿਸੇ ਨੂੰ ਕੋਈ ਨਾ ਨੁੱਕਰ ਨਹੀਂ ਹੈਗੀ ਜੀ ਹਾਂਜੀ
ਖਾਏ ਆਹਾਰਨ ਸਿੱਖ
ਹਜ਼ਾਰਾਂ ਸਿੱਖ ਜੀ ਹਜ਼ਾਰਾਂ ਵੇਖ ਲੋ ਥੋੜੇ ਚ 400-500 ਬੰਦੇ ਦਾ ਆਪਾਂ ਲੰਗਰ ਤਿਆਰ ਕਰਨਾ ਹੁੰਦਾ ਤੇ ਕਿੰਨੀ ਖੇਚਲ ਪੈਂਦੀ ਹੈ ਜੀ ਆਪਾਂ ਗੁਰਪੁਰਬਾਂ ਤੇ ਕਰਦੇ ਹਾਂ ਵਿਹਨੇ ਹਾਂ 400-500 ਸੰਗਤ ਦਾ ਲੰਗਰ ਕਰਨਾ ਹੋਵੇ ਤੇ ਕਿੰਨੀ ਖੇਚਲ ਜੀ ਤੇ ਸਤਿਗੁਰੂ ਦੇ ਭੰਡਾਰੇ ਵੇਖ ਲੋ ਹਰ ਰੋਜ਼ ਬਿਨ ਨਾਗਾ ਹਜ਼ਾਰਾਂ ਸੰਗਤਾਂ ਆ ਕੇ ਪੌਂਟਾ ਸਾਹਿਬ ਪ੍ਰਸ਼ਾਦਾ ਛਕਦੀਆਂ ਜੀ ਗੱਫੇ ਪਾਣੀ ਲੱਗਦੇ ਖੁੱਲੇ ਹਾਂਜੀ
ਆਵੇਂ ਜਾਏ ਨਿਤਾ ਪ੍ਰਤ ਨਏ
ਤੇ ਹਰ ਰੋਜ਼ ਹੀ ਨਵੀਂ ਸੰਗਤ ਆਉਂਦੀ ਜੀ ਹਰ ਰੋਜ਼ ਹੀ ਬਿਨ ਨਾਗਾ ਕੋਈ ਨਵੀਂ ਸੰਗਤ ਆਉਂਦੀ ਮਹਾਰਾਜ ਕੋਲ ਹਾਂਜੀ
ਦਰਸ ਹੈ ਚਰਨ ਕਮਲ ਸੁਖਮਏ
ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੀ ਸੰਗਤ ਤੇ ਦਰਸ਼ਨ ਕਰਕੇ ਬੜਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਜੀ ਹਾਂਜੀ
ਪੁੰਨ ਕਲਗੀ ਧਰ ਕੇਤਿਕ ਸਮੇਂ ਥਿਰੇ ਪਰਿਅੰਕ ਆਏ ਨਰ ਨਿਮੈ
ਫਿਰ ਰਾਤ ਨੂੰ ਮਹਾਰਾਜ ਕੁਝ ਸਮਾਂ ਪਲੰਘੇ ਤੇ ਬਹਿੰਦੇ ਤੇ ਜਿਹੜੇ ਸਵੇਰ ਦੇ ਨੀ ਮਿਲੇ ਹੁੰਦੇ ਸੀ ਮਹਾਰਾਜ ਰਾਤੀ ਉਹਨਾਂ ਨੂੰ ਕੋਲ ਸੱਦਦੇ ਹੁੰਦੇ ਸੀਗੇ ਹਾਂਜੀ
ਨੰਦ ਚੰਦ ਸੰਘੋ ਤੇ ਆਦ
ਭਾਈ ਨੰਦ ਚੰਦ ਜੀ ਨੂੰ ਸੱਦ ਲੈਣਾ ਪੰਜਾਂ ਭਰਾਵਾਂ ਨੂੰ ਮਹਾਰਾਜ ਨੇ ਲਾਗੇ ਬਿਠਾ ਲੈਣਾ ਇਹ ਆਮ ਨਾ ਸਮਝਿਓ ਕਿਤੇ ਇਹਨਾਂ ਉੱਤੇ ਰੱਬ ਦੀ ਮਿਹਰ ਬੜੀ ਹੈਗੀ ਜੀ ਘਰ ਪਰਿਵਾਰ ਛੱਡ ਕੇ ਮਹਾਰਾਜ ਦੇ ਭੂਆ ਦੇ ਪੁੱਤ ਸਨ ਜੀ ਪੰਜੇ ਦੇ ਪੰਜੇ ਭਰਾ ਘਰ ਪਰਿਵਾਰ ਛੱਡ ਕੇ ਪੱਕੇ ਗੁਰੂ ਜੀ ਦੇ ਚਰਨਾਂ ਚ ਆ ਬੈਠੇ ਸੀਗੇ ਜੀ ਪੱਕੇ ਜੀ ਵੀ ਮਹਾਰਾਜ ਹੁਣ ਨਹੀਂ ਜਾਣਾ ਕਿਤੇ ਵੀ ਹਾਂਜੀ
ਨੰਦ ਚੰਦ ਸੰਘੋ ਤੇ ਆਦ ਬੰਧਨ ਬੈਠੇ ਧਰ ਅਹਿਲਾ
ਫਿਰ ਰਾਤ ਨੂੰ ਮਹਾਰਾਜ ਨੇ ਉਹਨਾਂ ਨੂੰ ਸੱਦ ਲੈਣਾ ਵੀ ਆ ਜਾਓ ਭਾਈ ਤੁਸੀਂ ਵੀ ਆ ਕੇ ਕੋਲ ਬਹਿ ਜਾਓ ਹਾਂਜੀ
ਰਾਜ ਸਾਜ ਕੀ ਬਾਤ ਅਨੇਕ ਕਰੈ ਬੂਝ ਕਰ ਜਲਦ ਵਿਵੇਕ
ਫਿਰ ਰਾਜ ਭਾਗ ਦੀਆਂ ਗੱਲਾਂ ਹੁੰਦੀਆਂ ਦੋਵੇਂ ਕੰਮ ਬਰਾਬਰ ਚੱਲਦੇ ਸੀ ਪਰਮੇਸ਼ਰ ਦੀ ਉਸਤਤ ਵੀ ਤੇ ਕੋ ਕਿਸੂ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਦੇ ਹੈ ਰਾਜ ਭਾਗ ਦੀਆਂ ਗੱਲਾਂ ਵੀ ਬਰਾਬਰ ਚੱਲਦੀਆਂ ਸਨ ਜੀ ਹਾਂਜੀ
ਅਪਰ ਪ੍ਰਸੰਗ ਕਹੇ ਮਨ ਭਾਏ ਹਾਸ ਬਿਲਾਸ ਆਨੰਦ ਕੋ ਪਾਏ
ਤੇ ਆਨੰਦ ਚੰਦ ਨਾਲ ਦਇਆ ਰਾਮ ਜੀ ਨਾਲ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਪੰਜਾਂ ਭਰਾਵਾਂ ਦੇ ਨਾਲ ਫਿਰ ਮਹਾਰਾਜ ਹਾਸੇ ਦੇ ਬਚਨ ਵੀ ਕਰ ਲੈਂਦੇ ਜੀ। ਗੱਜ ਕੇ ਆਖੋ
ਵਾਹਿਗੁਰੂ,
ਹਾਸ ਰਸ ਦੇ ਵੀ ਸੱਚੇ ਪਾਤਸ਼ਾਹ ਬਚਨ ਕਰ ਲੈਂਦੇ ਜੀ, ਉਹਨਾਂ ਨੂੰ ਖੁਸ਼ ਕਰ ਦਿੰਦੇ ਮਹਾਰਾਜ। ਜਿਨ੍ਹਾਂ ਕੋਲ ਕੰਮ ਲੈਣਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪ੍ਰਸੰਨ ਰੱਖਦੇ ਸੀ। ਕੰਮ ਆਪਣਾ ਗੁਰੂ ਜੀ ਦਾ ਆਪੇ ਕਰਾਉਣ ਵਾਲੇ ਨੇ, ਪਰ ਵਿਅਕਤੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਾਣ ਦੇ ਦਿੰਦੇ ਹੁੰਦੇ ਸੀ ਵੀ ਇਹ ਵੀ ਖੁਸ਼ ਰਹੇ ਜੀ। ਹਾਂਜੀ,
ਪੁੰਨ ਸਤਿਗੁਰ ਕੁਛ ਕਰੇ ਆਰਾਮ,
ਹਾਂਜੀ
ਪੌੜ ਹੈ ਬੜ ਪਰਿਅੰਕ ਅਭਿਰਾਮ।
ਫਿਰ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਆਰਾਮ ਕਰਨ ਵਾਸਤੇ ਚਲ ਜਾਂਦੇ ਹੁੰਦੇ ਸੀਗੇ। ਇਸ ਤਰੀਕੇ ਨਾਲ ਬਹੁਤ ਲੰਮਾ ਸਮਾਂ ਮਹਾਰਾਜ ਪੌਂਟਾ ਸਾਹਿਬ ਰਹਿੰਦੇ ਤੇ ਹਰ ਰੋਜ਼ ਹੀ ਕਾਵਿ ਲਿਖਾਉਂਦੇ ਜੀ, ਬਾਣੀ ਲਿਖਾਉਂਦੇ ਸੱਚੇ ਪਾਤਸ਼ਾਹ। ਚਲੋ ਬਾਣੀ ਨੂੰ ਕਾਵਿ ਵੀ ਕਹਿਣਾ ਏਡਾ ਫੱਬਦਾ ਨਹੀਂ ਜੀ, ਧੁਰ ਕੀ ਬਾਣੀ ਮਹਾਰਾਜ ਲਿਖਾਉਂਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬਖਸ਼ਣ। ਸਾਧ ਸੰਗਤ ਬੇਨਤੀ ਹੈ, ਕਦੀ ਮੇਰੇ ਪਾਤਸ਼ਾਹ ਦੀ ਜਾਪ ਸਾਹਿਬ ਦੀ ਬਾਣੀ ਤੇ ਸ਼ੰਕਾ ਨਾ ਕਰਿਓ ਕਿਤੇ ਭੁੱਲ ਕੇ ਵੀ। ਜਿਹੜੇ ਸ਼ੰਕਾ ਕਰਦੇ ਨਾ ਜੀ, ਉਹਨਾਂ ਦੇ ਤੇ ਦਰਸ਼ਨ ਵੀ ਭੈੜੇ ਹੈਗੇ ਜੀ, ਮਾੜੇ ਨੇ ਜੀ, ਉਹਨਾਂ ਨੂੰ ਵੇਖਣਾ ਵੀ ਮਾੜਾ ਜੀ। ਕਿੱਡਾ ਰਸ ਹੈ ਇਸ ਬਾਣੀ ਦੇ ਵਿੱਚ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਚਾਰੀ ਜਿਵੇਂ ਅਕਾਲ ਪੁਰਖ ਜੀ ਸਾਹਮਣੇ ਆਉਣ ਜੀ। ਹਾਂਜੀ, ਜਿਵੇਂ ਸਾਹਮਣੇ ਆਉਣ ਜੀ। ਨਮਸਤਵੰ ਕਿਰਪਾਲੇ, ਹੇ ਕਿਰਪਾਲੂ ਵਾਹਿਗੁਰੂ ਤੈਨੂੰ ਨਮਸਕਾਰ ਹੈ। ਹਾਂਜੀ, ਨਮਸਤੰਗ ਅਜਾਤੇ ਨਮਸਤੰਗ ਅਪਾਤੇ, ਜਿਵੇਂ ਵਾਹਿਗੁਰੂ ਸਾਹਮਣੇ ਆਉਂਦੇ ਜੀ। ਹਾਂਜੀ, ਤੇ ਜਿਹਨੂੰ ਕੰਠ ਹੋਵੇ ਨਾ ਜਾਪ ਸਾਹਿਬ, ਉਹ ਇਸ ਤਰੀਕੇ ਨਾਲ ਜਾਪ ਸਾਹਿਬ ਪੜ੍ਹੇ ਵੀ ਮਹਾਰਾਜ ਸੁਣ ਰਹੇ ਨੇ ਜੀ, ਮਹਾਰਾਜ ਜਾਪ ਸਾਹਿਬ ਸੁਣ ਰਹੇ ਨੇ। ਤੇ ਕੁਝ ਦਿਨਾਂ ਵਿੱਚ, ਮੈਂ ਮਹਾਂਪੁਰਖਾਂ ਪਾਸੋਂ ਸੁਣ ਰਿਹਾ ਸਾਂ, ਕੁਝ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੱਕੀ ਹਜ਼ੂਰੀ ਉਹਨੂੰ ਪ੍ਰਾਪਤੀ ਹੋ ਜਾਂਦੀ ਜੀ, ਪੱਕੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਜੀ। ਭਾਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਗੁਪਤ ਫੌਜਾਂ ਨੂੰ ਉਹਦੇ ਨਾਲ ਰੱਖਣ ਲੱਗ ਪੈਂਦੇ ਜੀ। ਹਾਂਜੀ, ਉਹ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਰਹਿੰਦਾ ਫਿਰ ਪੱਕੇ ਤੌਰ 'ਤੇ ਜੀ, ਜਿਹੜਾ ਪ੍ਰੇਮ ਨਾਲ ਸਾਰਾ ਕੁਝ ਕਰਦਾ। ਗੱਲ ਤੇ ਸੰਗਤ ਜੀ, ਪ੍ਰੇਮ ਦੀ ਹੈਗੀ ਗੁਰੂ ਘਰ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਹੱਥ ਜੋੜੋ ਤੇ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ,
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
ਸ਼ਹੀਦ। ਤੇ ਅੱਜ ਦੇ ਦਿਨ ਹੋਰ ਵੀ ਬੜੇ ਸਿੱਖ ਹੋਏ ਜੀ, ਪੰਜਾਂ ਨੂੰ ਨਾਲ ਲੈ ਕੇ ਬਾਬਾ ਜੀ ਤੁਰੇ ਸੀ ਤੇ 5000 ਇਕੱਠਾ ਹੋ ਗਿਆ ਸੀ ਸਿੱਖ ਜੀ। ਜਦੋਂ ਦਰਬਾਰ ਸਾਹਿਬ ਸ਼ੁਰੂ ਤੋਂ ਹੀ ਇਹਨਾਂ ਨੂੰ, ਦੁਸ਼ਟਾਂ ਨੂੰ ਦਰਬਾਰ ਸਾਹਿਬ ਬੜਾ ਚੁੱਭਦਾ ਜੀ। ਅੱਜ ਯਤਨ ਕੀਤਾ ਜਾਂਦਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਵੈਲਿਊ ਸਿੱਖ ਜਗਤ ਵਿੱਚ ਘੱਟ ਜਾਵੇ ਜੀ, ਪਰ ਇਹ ਘਟਣੀ ਨਹੀਂ ਜੀ। ਇਹ ਮਹਾਰਾਜ ਦੇ ਸਾਜੇ ਹੋਏ ਨੇ ਜੀ, ਦਰਬਾਰ ਸਾਹਿਬ ਹੋ ਰਹੀ ਬੇਦਬੀ। ਸਿੱਖ ਨੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ, ਬਾਬਾ ਜੀ ਦਰਬਾਰ ਸਾਹਿਬ ਦੀ ਬੇਦਬੀ ਹੋਈ ਜੀ। ਕੀ ਬੇਦਬੀ ਹੋਈ ਜੀ? ਅਬਦਾਲੀ ਨੇ ਤੋਪਾਂ ਚਲਾਈਆਂ ਸੀਗੀਆਂ ਜੀ। ਇਹ ਗੱਲ ਵੱਖਰੀ ਹੈ, ਉਦੋਂ ਹੀ ਹਰ ਕੀ ਪੌੜੀ ਵਾਲੇ ਪਾਸੋਂ ਇੱਕ ਇੱਟ ਨਿਕਲ ਕੇ ਅਬਦਾਲੀ ਦੇ ਮੱਥੇ ਤੇ ਅੱਖ ਦੇ ਲਾਗੇ ਵੱਜੀ ਸੀਗੀ। ਦਰਬਾਰ ਸਾਹਿਬ ਦੀ ਬੇਦਬੀ ਹੋ ਰਹੀ। ਮਹਾਂਪੁਰਖ 75 ਸਾਲਾਂ ਦੀ ਉਮਰ ਵਿੱਚ 18 ਸੇਰ ਦਾ ਖੰਡਾ ਫੜ ਕੇ ਚੱਲੇ ਜੀ। 18 ਸੇਰ ਦਾ ਮੈਨੂੰ ਹਿਸਾਬ ਕਿਤਾਬ ਲਾ ਕੇ ਦੱਸ ਦਿਓ ਵੀ 18 ਸੇਰ ਕਿੰਨਾ ਕੁ ਬਣ ਜਾਂਦਾ ਜੀ? ਕਾਫੀ ਬਣ ਜਾਂਦਾ ਜੀ, ਬਜ਼ੁਰਗੀ ਦੇ ਵਿੱਚ 18 ਸੇਰ ਦਾ ਖੰਡਾ ਫੜਿਆ। ਤੇ ਸਾਧ ਸੰਗਤ ਤੁਰ ਪਏ, ਅਰਦਾਸ ਕੀਤੀ, ਗੁਰੂ ਰਾਮਦਾਸ ਕੋਈ ਤੁਹਾਡੇ ਦਰ ਤੇ ਹੀਰੇ ਚੜਾਉਂਦਾ, ਕੋਈ ਮੋਤੀ ਚੜਾਉਂਦਾ, ਕੋਈ ਕੜਾਹ ਪ੍ਰਸ਼ਾਦ ਚੜਾਉਂਦਾ, ਦੀਪ ਸਿੰਘ ਆਪਣਾ ਸਿਰ ਪ੍ਰਸ਼ਾਦ ਵਜੋਂ ਪੇਠਾ ਕਰੇਗਾ ਜੀ। ਸਿੱਖ ਦੀ ਅਰਦਾਸ ਹੋਵੇ ਤੇ ਇਸ ਤਰ੍ਹਾਂ ਦੀ ਹੋਵੇ ਜੀ। ਮੌਤ ਆਈ ਪਰ ਓਨਾ ਚਿਰ ਤੱਕ ਬਾਬਾ ਜੀ ਦਾ ਕੁਝ ਨਹੀਂ ਵਿਗਾੜ ਸਕੀ ਜਿੰਨਾ ਚਿਰ ਤੱਕ ਬਾਬਾ ਜੀ ਨੇ ਆਪਣਾ ਪ੍ਰਣ ਨਹੀਂ ਪੂਰਾ ਕਰ ਲਿਆ ਜੀ, ਓਨਾ ਚਿਰ ਨਹੀਂ ਉਹ ਕੁਝ ਕਰ ਪਾਈ ਜੀ। ਪੰਜਾਂ ਸਿੱਖਾਂ ਨੂੰ ਆਵਾਜ਼ ਮਾਰ ਕੇ ਬਾਬਾ ਜੀ ਤੁਰੇ ਸੀ। ਸਾਧ ਸੰਗਤ ਤੋਂ ਕਿਹੜੀ ਤਾਕਤ ਸੀਗੀ ਜਿਹੜੀ ਰਸਤੇ 'ਚ ਆਉਂਦਿਆਂ ਆਉਂਦਿਆਂ 5000 ਇਕੱਠਾ ਹੋ ਗਿਆ ਜੀ? ਤੁਸੀਂ ਆਵਾਜ਼ ਮਾਰੋ, ਹਾਂਜੀ ਅਸੀਂ ਪੈਸੇ ਇਕੱਠੇ ਕਰਨ ਜਾਣਾ ਹੋਇਆ ਹਾਂ ਜੀ, ਅਤੇ 5000 ਹੁੰਦਾ ਜੀ ਨਾਲ ਇਕੱਠਾ ਜੀ? 2-4 ਮਹਾ ਤੁਰਨਗੇ ਜੀ, ਉੱਥੇ ਤੇ ਮਰਨ ਜਾਣਾ ਸੀਗਾ ਜੀ, ਸ਼ਹੀਦੀਆਂ ਦੇਣ ਜਾਣੀਆਂ ਜੀ। ਉਸ ਹੀ ਵਾਹਿਗੁਰੂ ਜੀ ਦੇ ਨਾਮ ਦੀ ਤਾਕਤ ਬਾਬਾ ਜੀ ਦੇ ਵਿੱਚ। ਗੋਲਵੜ ਦੇ ਲਾਗੇ ਫਿਰ ਸਾਧ ਸੰਗਤ ਜੰਗ ਆਰੰਭ ਹੋਇਆ। ਹੁਣ ਵੀ ਤਰਨ ਤਾਰਨ ਨੂੰ ਜਾਓ ਰਸਤੇ 'ਚ ਗੋਲਵੜ ਪਿੰਡ ਹੁਣ ਵੀ ਆਉਂਦਾ ਜੀ। ਉੱਥੇ ਫਿਰ ਜੰਗ ਆਰੰਭ ਹੋਇਆ ਸੀਗਾ। ਇੱਕ ਬੰਨੇ 20,000, ਇੱਕ ਬੰਨੇ 5,000। ਉਹ 20,000 ਤਨਖਾਹੀਏ ਸਨ, ਇਹ 5,000 ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭੌਰੇ ਸਨ ਜੀ, ਪ੍ਰੇਮੀ ਸਨ। ਲਕੀਰ ਖਿੱਚੀ ਸੀ ਬਾਬਾ ਜੀ ਨੇ, ਗੁਰਦੁਆਰਾ ਲਕੀਰ ਸਾਹਿਬ ਵੀ ਹੈਗਾ ਜੀ ਭਾਈ। ਲਕੀਰ ਉਹ ਟੱਪਿਓ ਜਿਹਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਪਿਆਰ ਹੈਗਾ ਜੀ। ਸਮਾਂ ਹੈਗਾ ਜਿਹਨੂੰ ਪਰਿਵਾਰ ਦਾ ਮੋਹ, ਚੱਲ ਜਾਓ ਅਜੇ ਵਾਪਸ। ਸਿੰਘ ਜਕਾਰੇ ਲਾਉਂਦੇ ਹੋਏ ਉਹਨਾਂ ਨੇ ਲੀਕ ਪਾਰ ਕੀਤੀ ਸੀਗੀ ਜੀ। ਫਿਰ ਜਦੋਂ ਬਾਬਾ ਜੀ ਆਏ, ਘਮਸਾਨ ਦਾ ਯੁੱਧ ਹੋਇਆ ਜੀ। ਅਮਾਨ ਖਾਂ ਕਈ ਦੱਸਦੇ, ਕਈ ਜਮਾਲ ਸ਼ਾਹ ਦੱਸਦੇ ਜੀ, ਜਿਹਦੀ ਉਮਰ 30 ਸਾਲਾਂ ਦੀ ਸੀ, ਬਾਬਾ ਜੀ ਦੇ ਨਾਲ ਉਹਦਾ ਜੰਗ ਹੋਇਆ ਜੀ। ਉਹ ਕੇਵਲ ਤਨ ਦਾ ਸੂਰਮਾ ਤੇ ਬਾਬਾ ਜੀ ਤਨ ਮਨ ਦੋਵਾਂ ਦੇ ਸੂਰਮੇ ਨੇ ਜੀ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੇ ਸਾਧ ਸੰਗਤ ਸਾਂਝਾ ਵਾਰ ਹੋਇਆ ਸਾਂਝਾ ਜੀ। ਮਹਾਂਪੁਰਖ ਦਾ ਸੀਸ ਉਤਰਿਆ, ਭਾਵੇਂ ਸਾਡੇ ਵੀਰ ਹੁਣ ਸੀਸ ਤਲੀ ਤੇ ਰੱਖਣ ਨੂੰ ਮੁਹਾਵਰਾ ਕਹਿ ਦਿੰਦੇ, ਪਰ ਗੁਰੂ ਸਾਹਿਬ ਨੇ ਬਾਣੀ ਚ ਮੁਹਾਵਰੇ ਨਹੀਂ ਲਿਖੇ ਜੀ। ਜੇ ਸੱਚੇ ਪਾਤਸ਼ਾਹ ਨੇ ਕਿਹਾ ਸਿਰ ਧਰ ਤਲੀ ਗਲੀ ਮੇਰੀ ਆਓ, ਤੇ ਬਾਬਾ ਜੀ ਸਿਰ ਧਰ ਕੇ ਹੱਥ ਤੇ ਤਲੀ ਤੇ ਗੁਰੂ ਰਾਮਦਾਸ ਜੀ ਦੀ ਗਲੀ ਵਿੱਚ ਤੁਰੇ ਵੀ ਨੇ ਜੀ। ਹੁਣ ਵੱਖਰੀ ਗੱਲ ਹੈ, ਲੋਕ ਤੇ ਮਿਥਿਹਾਸ ਨੂੰ ਤੱਤ ਬਣਾ ਬਣਾ ਇਤਿਹਾਸ ਬਣਾ ਕੇ ਪੇਸ਼ ਕਰ ਦਿੰਦੇ, ਪਰ ਸਾਡਾ ਇਤਿਹਾਸ ਇਹਨਾਂ ਨੂੰ ਮਿਥਿਹਾਸ ਲੱਗਣ ਲੱਗ ਪਿਆ ਜੀ। ਬਾਬਾ ਜੀ ਤੁਰੇ ਤੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਸੀਸ ਭੇਟਾ ਕੀਤਾ ਜੀ ਉਹਨਾਂ ਜੀ, ਸੀਸ ਭੇਟਾ ਕੀਤਾ। ਮੈਂ ਬਾਬਾ ਜੀ ਦੇ ਜਨਮ ਦਿਨ ਤੇ ਪਿੱਛੇ ਜੇ ਬੇਨਤੀ ਕੀਤੀ, ਦਰਬਾਰ ਸਾਹਿਬ ਦੇ ਵਿੱਚ ਸੁਨਹਿਰੀ ਰੰਗ 'ਚ ਬਾਬਾ ਦੀਪ ਸਿੰਘ ਜੀ ਦਾ ਨਾਮ ਗੁਰੂ ਰਾਮਦਾਸ ਜੀ ਦੀਆਂ ਪਰਿਕਰਮਾ 'ਚ ਲਿਖਿਆ ਹੋਇਆ ਜੀ, ਜਿੱਥੇ ਬਾਬਾ ਜੀ ਦਾ ਅਸਥਾਨ ਹੈ ਜੀ ਪਰਿਕਰਮਾ ਦੇ ਵਿੱਚ। ਤੁਸੀਂ ਵੇਖਿਓ ਜਾ ਕੇ ਖਾਲਸਾ ਜੀ, ਉੱਥੇ ਬਾਬਾ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਤੇ ਅੱਗੇ 2 ਵਾਰ ਧੰਨ ਧੰਨ ਲਿਖਿਆ ਜੀ ਬਾਬਾ ਜੀ ਦੇ ਜੀ। ਉੱਥੇ ਲਿਖਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਕਿਉਂ? ਬਾਬਾ ਜੀ ਦੀ ਕਮਾਈ ਬੜੀ ਵੱਡੀ ਜੀ, ਬਾਬਾ ਜੀ ਦੀ ਬਹੁਤ ਵੱਡੀ ਕਮਾਈ। ਜਿੰਨੀ ਬਾਣੀ ਬਾਬਾ ਜੀ ਪੜ੍ਹਦੇ ਸਨ ਉਹ ਅਸੀਂ ਸੋਚੀ ਬੋਲ ਵੀ ਦਈਏ ਤੁਸੀਂ ਕਹੋਗੇ ਗੱਪ ਸੁਣਾਉਂਦਾ ਬਾਬਾ, ਇੰਨਾ ਪਾਠ ਹੋ ਹੀ ਨਹੀਂ ਸਕਦਾ ਦਿਹਾੜੀ 'ਚ। ਕਿਉਂ? ਆਪਾਂ ਜੀਭ ਨਾਲ ਪੜ੍ਹਨ ਵਾਲੇ ਹਾਂ, ਬਾਬਾ ਜੀ ਸੁਰਤ ਦੇ ਪੱਧਰ 'ਤੇ ਪਹੁੰਚੇ ਹੋਏ ਗੁਰਸਿੱਖ ਸਨ ਜੀ। ਇੰਨੀ ਬਾਣੀ ਉਹਨਾਂ ਨੇ ਪੜ੍ਹਨੀ, ਸਾਧ ਸੰਗਤ ਜੀ 100-100 ਪਾਠ ਜਪਜੀ ਸਾਹਿਬ ਦਾ ਕਰਨਾ ਜੀ। ਤੁਸੀਂ ਸੋਚੋ ਵੀ 21 ਪਾਠ ਦਿਹਾੜੀ ਦੇ ਕਰਨੇ, ਅਤੇ ਮਾਫ ਕਰਿਓ ਪਾਠ ਕਰਦਿਆਂ ਕਰਦਿਆਂ ਬੋਲਦਿਆਂ ਬੋਲਦਿਆਂ ਬੰਦੇ ਦਾ ਸਿਰ ਰਹਿ ਜਾਂਦਾ ਜੀ। ਇੰਨੀ ਬਾਣੀ ਪੜ੍ਹਨੀ ਸੌਖੀ ਹੈ ਕਿਤੇ? ਅਤੇ ਬਾਬਾ ਜੀ ਨੇ ਇੰਨੀ ਬਾਣੀ ਪੜ੍ਹਨੀ ਸੁਰਤ ਕਰਕੇ ਜੀ। ਮੈਨੂੰ ਇਸ ਗੱਲ ਦੀ ਕਨਫਰਮ ਮੈਂ ਉਦੋਂ ਹੋਇਆ ਜੀ ਜਦੋਂ ਸੰਤ ਗੁਰਬਚਨ ਸਿੰਘ ਹੋਣਾ ਦਾ ਗ੍ਰੰਥ ਪੜ੍ਹਿਆ ਜੀ, ਪਿੰਡਰਾਂ ਵਾਲੇ ਮਹਾਂਪੁਰਖਾਂ ਦਾ। ਉਹਨਾਂ ਦੀ ਲਿਖਤ ਹੈ, ਜਪਜੀ ਸਾਹਿਬ ਦਾ ਅਭਿਆਸ ਮੂਕ ਰਹਿ ਕੇ ਕਰਨਾ ਕਹਿਣ ਲੱਗੇ। ਮੈਂ ਫਿਰ ਇਹ ਪੁੱਛਿਆ ਮਹਾਂਪੁਰਖਾਂ ਨੂੰ ਵੀ ਇਹ ਮੂਕ ਰਹਿਣ ਦਾ ਕੀ ਚੱਕਰ ਹੈਗਾ। ਕਹਿਣ ਲੱਗੇ ਜੀਭ ਤਾਲੂ ਨਾਲ ਜੋੜ ਲੈਣੀ ਤੇ ਫਿਰ ਪਾਠ ਦਾ ਅਭਿਆਸ ਕਰਨਾ ਕਹਿਣ ਲੱਗੇ। ਉਹ ਕਰਕੇ ਵੇਖੋ, ਸੁਰਤ ਕਰਕੇ ਜਦੋਂ ਤੁਸੀਂ ਇਸ ਤਰੀਕੇ ਨਾਲ ਜਪਜੀ ਸਾਹਿਬ ਦਾ ਪਾਠ ਕਰੋਗੇ, ਅਭਿਆਸ ਇੰਨਾ ਕੁ ਵੱਧ ਜਾਏਗਾ, ਇੰਨਾ ਕੁ ਵੱਧ ਜਾਏਗਾ ਵੀ 5-7 ਮਿੰਟਾਂ 'ਚ ਜਪਜੀ ਸਾਹਿਬ ਦਾ ਪਾਠ ਸੁਰਤ ਕਰਕੇ ਹੋ ਜਾਏਗਾ ਜੀ। ਹੋਰ ਬੜੇ ਬੜੇ ਗੁਰਸਿੱਖ ਨੇ ਜੀ ਜਿਨ੍ਹਾਂ ਦਾ ਇਹਦੇ ਤੋਂ ਵੀ ਥੋੜ੍ਹੇ ਸਮੇਂ 'ਚ ਹੋ ਜਾਂਦਾ ਜੀ ਅਭਿਆਸ। ਹੁਣ ਗੱਲ ਇਹ ਹੈ ਨਾ ਵੀ ਕੋਈ ਤੁਰੇ ਅਤੇ ਜਿਹਨੇ ਜਿਹਨੂੰ ਬੋਲ ਕੇ ਕਰਨ ਲੱਗਿਆਂ 15 ਮਿੰਟ ਲੱਗਦੇ, ਉਹਨੇ ਤਾਂ ਕਦੀ ਨਹੀਂ ਸਾਡੀ ਗੱਲ ਮੰਨਣੀ ਜੀ। ਪਰ ਜਿਹੜੇ ਕਰਦੇ ਜੀ ਉਹਨਾਂ ਨੂੰ ਇਸ ਗੱਲ ਦਾ ਪਤਾ। ਬਾਬਾ ਜੀ ਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਜਿੰਨੀ ਵੱਡੀ ਵਡਿਆਈ ਬਖਸ਼ ਦਿੱਤੀ ਜੀ। ਕਿਉਂ? ਮਹਾਰਾਜ ਆਪਣੇ ਪਿਆਰਿਆਂ ਦਾ ਆਪੇ ਜੈਕਾਰਾ ਕਰਾ ਦਿੰਦੇ ਜੀ, ਆਪੇ ਜੈ ਜੈਕਾਰ ਕਰਾ ਦਿੰਦੇ। ਨਿੱਕੀ ਜੀ ਗੱਲ ਕਹਿ ਕੇ ਮੈਂ ਦਾਸ ਖਿਮਾ ਮੰਗਾਂਗਾ ਤੁਹਾਡੇ ਕੋਲੋਂ। ਇੱਕ ਬੰਦਾ 3 ਮੂਰਤੀਆਂ ਵੇਚ ਰਿਹਾ ਜੀ, ਗੱਲ ਤੁਸੀਂ ਬੜੀ ਵਾਰੀ ਸੁਣੀ ਹੋਏਗੀ। ਇੱਕ ਮੂਰਤੀ ਦਾ ਮੁੱਲ 10, ਇੱਕ ਦਾ 100 ਤੇ ਤੀਜੀ ਦਾ ਮੁੱਲ ਹੀ ਕੋਈ ਨਹੀਂ। ਇੱਕੋ ਜਿਹੀਆਂ ਮੂਰਤੀਆਂ, ਨਾ ਰੰਗ ਦਾ ਫਰਕ ਨਾ ਕੱਦ ਦਾ ਫਰਕ, 3 ਬੰਦਿਆਂ ਦੀ ਮੂਰਤੀ, ਮੂਰਤੀ ਬੜੀ ਵਧੀਆ। ਬੰਦਾ ਆਇਆ ਕਹਿਣ ਲੱਗਾ ਰੇਟ 'ਚ ਫਰਕ ਕਿਉਂ? ਕਹਿਣ ਲੱਗਾ ਸੁਣ ਦੱਸ ਦੇਣਾ, ਉਹਨੇ ਤੀਲਾ ਫੜਾਇਆ, ਕਹਿਣ ਲੱਗਾ ਪਹਿਲੀ ਦੇ ਕੰਨ ਚ ਪਾ, ਜਿਹਦਾ ਮੁੱਲ 10 ਰੁਪਏ ਹੈ। ਪਾਇਆ ਜੀ, ਉਹਦੇ ਕੰਨ ਚ ਤੀਲਾ ਪਾਇਆ। ਮੂਰਤੀ ਦੀ ਸੈਟਿੰਗ ਇਸ ਤਰੀਕੇ ਨਾਲ ਹੋਈ ਸੀ, ਕੰਨ ਚ ਤੀਲਾ ਪਿਆ, ਇੱਕ ਕੰਨ ਰਾਹੀਂ ਗਿਆ ਤੇ ਦੂਜੇ ਰਾਹੀਂ ਬਾਹਰ ਆ ਗਿਆ ਜੀ। ਕਹਿਣ ਲੱਗਾ ਹੁਣ ਦੂਜੀ ਦੇ ਕੰਨ ਚ ਪਾ। ਉਹ ਦੂਜੀ ਦੇ ਕੰਨ ਚ ਪਾਇਆ, ਉਹਦੀ ਸੈਟਿੰਗ ਇਸ ਤਰ੍ਹਾਂ ਦੀ ਸੀ, ਮੁੱਖ ਰਾਹੀਂ ਬਾਹਰ ਆ ਗਿਆ ਜੀ ਉਹ। ਕਹਿਣ ਲੱਗਾ ਹੁਣ ਇਹੋ ਤੀਲਾ ਤੀਜੀ ਦੇ ਕੰਨ ਚ ਪਾ। ਜਦੋਂ ਤੀਜੀ ਦੇ ਕੰਨ ਚ ਪਾਇਆ, ਬਾਹਰ ਹੀ ਨਹੀਂ ਆਇਆ ਤੀਲਾ। ਕਹਿੰਦਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਮੂਰਤੀਆਂ ਨਹੀਂ, ਇਹ 3 ਤਰੀਕਿਆਂ ਦੇ ਲੋਕ ਨੇ। ਕਹਿਣ ਲੱਗਾ ਗੱਜ ਕੇ ਆਖੋ, ਪਹਿਲੇ ਕਿਸਮ ਦੇ ਮੂਰਤੀ ਉਹਨਾਂ ਬੰਦਿਆਂ ਦੀ ਪ੍ਰਤੀਕ ਹੈ ਜਿਹੜੇ ਗੱਲ ਸੁਣਦੇ ਇੱਕ ਕੰਨ ਰਾਹੀਂ ਤੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦੇ। ਕਹਿਣ ਲੱਗੇ ਉਹਨਾਂ ਦਾ ਬਹੁਤਾ ਮੁੱਲ ਨਹੀਂ ਹੈਗਾ, ਉਹ 10-20 ਜੋਗੇ ਹੀ ਹੈਗੇ ਜੀ, ਹੈ ਬਹੁਤੇ ਨਹੀਂ ਹੈਗੇ ਉਹ ਕੀਮਤੀ। ਗੱਲ ਸੁਣ ਲਈ ਤੇ ਬਾਹਰ ਕੱਢਤੀ ਜੀ। ਦੂਜੀ ਮੂਰਤੀ ਉਹਨਾਂ ਲੋਕਾਂ ਦੀ ਪ੍ਰਤੀਕ ਹੈ ਜਿਹੜੇ ਗੱਲ ਕੰਨ ਰਾਹੀਂ ਸੁਣਦੇ ਨੇ, ਯਾਦ ਕਰਦੇ ਨੇ ਤੇ ਮੂੰਹ ਰਾਹੀਂ ਬਾਹਰ ਕੱਢ ਦਿੰਦੇ ਜੀ। ਹਾਂਜੀ, ਇਹ ਕਥਾ ਵਾਚਕ ਗਿਆਨੀ ਅਸੀਂ ਸਾਰੇ ਇਸੇ ਸ਼੍ਰੇਣੀ ਚ ਆਉਂਦੇ ਜੀ, ਬਸ ਸੁਣ ਕੇ ਯਾਦ ਕਰਕੇ ਸੰਗਤ ਨੂੰ ਸੁਣਾ ਦੇਣੀ ਜੀ। ਤੇ ਕਈਆਂ ਦਾ ਤੇ ਹਿਸਾਬ ਚ ਉਹ ਕਥਾ ਸੁਣਦੇ ਨੇ ਤੇ ਗਾਂ ਦੂਜੇ ਨੂੰ ਚੈੱਕ ਕਰਨਗੇ ਵੀ ਵੇਖਦੇ ਇਹਨੂੰ ਪਤਾ ਕਿ ਨਹੀਂ ਇਸ ਗੱਲ ਦਾ, ਫਿਰ ਉਹਦੀ ਕਾਫੀ ਬੇਇੱਜ਼ਤੀ ਜੀ ਕਰਕੇ ਨਾ ਜੀ, ਫਿਰ ਉਹਨੂੰ ਦੱਸਣਗੇ ਵੀ ਆਹ ਗੱਲ ਹੈ ਨੀ, ਆਹ ਐ ਮੈਂ ਸੁਣ ਕੇ ਆਇਆ। ਇਸ ਤਰ੍ਹਾਂ ਦੇ ਲੋਕ ਵੀ ਨੇ। ਹਾਂਜੀ, ਤੇ ਸਾਧ ਸੰਗਤ ਉਹਨਾਂ ਦਾ ਮੁੱਲ 100 ਰੁਪਈਆ ਹੀ ਹੈਗਾ ਜੀ, ਬਹੁਤਾ ਮੁੱਲ ਉਹਨਾਂ ਦਾ ਵੀ ਨਹੀਂ ਹੈਗਾ। ਤੇ ਤੀਜੇ ਗੱਲ ਸੁਣਦੇ ਨੇ ਉਹ, ਨਾ ਮੁੱਖ ਰਾਹੀਂ ਬਾਹਰ ਕੱਢਦੇ, ਨਾ ਕੰਨ ਰਾਹੀਂ ਗੱਲ ਨੂੰ ਹਿਰਦੇ ਚ ਵਸਾ ਲੈਂਦੇ ਜੀ। ਉਹਨਾਂ ਦਾ ਮੁੱਲ ਹੀ ਕੋਈ ਨਹੀਂ ਹੈਗਾ ਜੀ। ਗੱਜ ਕੇ ਆਖੋ, ਮਹਾਰਾਜ ਬਾਣੀ ਚ ਕਹਿੰਦੇ ਸੁਨ ਉਪਦੇਸ਼ ਹਿਰਦੈ ਬਸਾਵ ਹੋ ਮਨ ਇੱਛੇ ਨਾਨਕ ਫਲ ਪਾਵ ਹੋ। ਉਪਦੇਸ਼ ਸੁਣ ਕੇ ਹਿਰਦੇ ਚ ਵਸਾ ਲਓ, ਜੋ ਤੁਸੀਂ ਸੋਚੋਗੇ ਉਹ ਹੋਈ ਜਾਏਗਾ ਜੀ, ਜੋ ਸੋਚੋਗੇ ਉਹ ਹੋਈ ਜਾਏਗਾ। ਬਾਬਾ ਦੀਪ ਸਿੰਘ ਜੀ ਉਹ ਮਹਾਂਪੁਰਖ ਸਨ ਜਿਨ੍ਹਾਂ 10ਵੇਂ ਪਾਤਸ਼ਾਹ ਦੇ ਮੁਖੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣੀ ਤੇ ਹਿਰਦੇ ਚ ਵਸਾ ਲਈ ਸਾਰੀ ਜੀ। ਬਾਬਾ ਜੀ ਨੇ ਕਥਾ ਸੁਣੀ ਸੀ 10ਵੇਂ ਪਾਤਸ਼ਾਹ ਦੇ ਮੁਖੋਂ ਜੀ। 48 ਸਿੰਘ ਸਨ, 48 ਚੋਂ 46 ਬਤੇ ਮੁਕਤ ਹੋ ਗਏ ਸੀਗੇ ਜੀ। ਕਥਾ ਦਾ ਰਸ ਹੀ ਇਤਨਾ ਸੀ ਸਾਧ ਸੰਗਤ। ਆਹ ਮੈਨੂੰ ਆਹ ਪਿੱਛੇ ਜਿਹੜੇ ਸਿੰਘ ਆ ਕੇ ਕਥਾ ਪੜ੍ਹਾ ਕੇ ਗਏ ਜੀ, ਭਾਈ ਜਸਵੀਰ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਆਏ ਸੀ, ਨਾਲ ਉਹ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰਨ ਤੇ ਨਾਲ ਰੋਣ ਜੀ, ਬੈਰਾਗ ਕਰਨ ਜੀ। ਉਹ ਫਿਰ ਉਹਨਾਂ ਦੱਸਿਆ ਜੀ ਮੈਨੂੰ ਨਗਰ ਦਾ ਨਾਰੰਗਵਾਲ, ਉਹ ਕਹਿੰਦੇ ਨਾਰੰਗਵਾਲ ਸੰਤ ਜਰਨੈਲ ਸਿੰਘ ਹੋਣਾ ਜਪਜੀ ਸਾਹਿਬ ਦੀ ਕਥਾ ਕੀਤੀ। ਮੈਂ ਵਿਦਿਆਰਥੀ ਸਾਂ, ਕਹਿਣ ਲੱਗੇ ਥੋੜ੍ਹੇ ਦਿਨ ਹੀ ਹੋਏ ਸੀ ਜੱਥੇ 'ਚ ਆਇਆ, ਜਪਜੀ ਸਾਹਿਬ ਦੀ ਮਹਾਂਪੁਰਖਾਂ ਨੇ ਕਥਾ ਕੀਤੀ, ਉਹਨਾਂ ਦੀ ਕਮਾਈ ਇਤਨੀ ਸੀ। ਕਹਿਣ ਲੱਗੇ ਬਸ ਇੱਕ ਘੰਟਾ ਮੈਨੂੰ ਨਹੀਂ ਪਤਾ ਲੱਗਾ, ਮੈਨੂੰ ਇਉਂ ਲੱਗਾ ਮੈਂ ਸਰੀਰ ਵਿੱਚ ਨਹੀਂ ਹੈਗਾ। ਕਹਿਣ ਲੱਗੇ ਉਹ ਆਨੰਦ ਅੱਜ ਤੋਂ ਬਾਅਦ ਨਹੀਂ ਆਇਆ, ਉਸ ਦਿਨ ਤੋਂ ਬਾਅਦ। ਕਹਿਣ ਲੱਗੇ ਮੈਨੂੰ ਪਤਾ ਹੀ ਨਹੀਂ ਮੈਂ ਕਿਹੜੀ ਦੁਨੀਆਂ 'ਚ, ਕਹਿਣ ਲੱਗੇ ਚਲੇ ਗਿਆ। ਅਤੇ ਇਹ ਤਾਂ ਸੰਤ ਜਰਨੈਲ ਸਿੰਘ ਜੀ ਦੇ ਮੁੱਖੋਂ ਸੁਣੀ, ਅਤੇ ਬਾਬਾ ਦੀਪ ਸਿੰਘ ਜੀ ਨੇ ਤਾਂ 10ਵੇਂ ਪਾਤਸ਼ਾਹ ਦੇ ਮੁੱਖੋਂ ਸੁਣੀ ਸੀਗੀ ਜੀ, ਸਤਿਗੁਰੂ ਜੀ ਦੇ ਮੁੱਖੋਂ ਸੁਣੀ ਸੀਗੀ ਜੀ। ਤੁਸੀਂ ਖੁਦ ਸਭ ਲਓ, ਜੋ ਸੁਣਿਆ ਬਾਬਾ ਜੀ ਨੇ ਹਿਰਦੇ 'ਚ ਵਸਾ ਲਿਆ, ਮੁੱਲ ਹੀ ਕੋਈ ਨਹੀਂ। ਤੇ ਵੇਖ ਲਓ ਜਿਵੇਂ ਲਾਈਨ 'ਚ ਲੱਗ ਕੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਜਾਂਦਾ, ਉਵੇਂ ਬਾਬਾ ਜੀ ਦੇ ਅਸਥਾਨ 'ਤੇ ਸੰਗਤਾਂ ਮੱਥਾ ਟੇਕਦੀਆਂ ਜਾ ਕੇ ਜੀ, ਨਮਸਕਾਰ ਕਰਦੀਆਂ। ਮੈਂ ਆਪਣੀ ਜ਼ਿੰਦਗੀ 'ਚ 2 ਗੁਰਦੁਆਰਾ ਸਾਹਿਬ ਦੇ ਦਰਸ਼ਨ ਐਸੇ ਕੀਤੇ ਜਿੱਥੇ ਹਰ ਵਕਤ ਪ੍ਰੇਮੀ ਖਲੋਤੇ ਮੱਥਾ ਟੇਕਣ ਵਾਲੇ ਜੀ, ਹਰ ਵਕਤ। ਇੱਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਦੂਜਾ ਗੁਰੂ ਰਾਮਦਾਸ ਸਾਹਿਬ ਜੀ ਦਾ ਅਸਥਾਨ ਹਰਿਮੰਦਰ ਸਾਹਿਬ। ਤੁਸੀਂ ਵੇਖ ਲਓ ਹਰਿਮੰਦਰ ਸਾਹਿਬ ਥੋੜ੍ਹਾ ਜਿਹਾ ਵੀ ਸਮਾਂ ਨਹੀਂ ਲੱਗਦਾ, ਹਰ ਵਕਤ ਝੁਕਣ ਵਾਲੇ ਖਲੋਤੇ ਜੀ ਉੱਥੇ ਜੀ। ਅਤੇ ਸ਼ਹੀਦਾਂ ਸਾਹਿਬ ਬੜੀ ਵਾਰੀ ਵੇਖਿਆ ਜੀ, ਹਾਂਜੀ, ਉੱਥੇ ਹਰ ਵਕਤ ਨਮਸਕਾਰ ਕਰਨ ਵਾਲੇ ਖਲੋਤੇ ਹੁੰਦੇ ਜੀ, ਅੱਠੇ ਪੈਰ ਜੀ। ਹਾਂਜੀ, ਜਿਹੜੇ ਮਹਾਰਾਜ ਸਾਹਿਬ ਵਾਸਤੇ ਕੁਰਬਾਨੀ ਕਰਦੇ, ਮਹਾਰਾਜ ਉਹਨਾਂ ਨੂੰ ਜਸ ਵੀ ਬੜਾ ਦਵਾਉਂਦੇ ਜੀ। ਬਾਬਾ ਜੀ ਨੇ ਅੱਜ ਦੇ ਦਿਨ ਆਪਣਾ ਸਿਰ ਗੁਰੂ ਰਾਮਦਾਸ ਜੀ ਨੂੰ ਭੇਟਾ ਕੀਤਾ, ਅੱਜ ਬਾਬਾ ਜੀ ਦਾ ਸ਼ਹਾਦਤ ਦਿਨ ਹੈ। ਸ਼ਹਾਦ ਸ਼ਹੀਦੀਆਂ ਤੇ ਹੋਰ ਵੀ ਸਿੰਘਾਂ ਨੇ ਦਿੱਤੀਆਂ, 5000 ਸਿੰਘ ਗਿਆ ਸੀਗਾ ਜੀ, ਪਰ ਬਾਬਾ ਜੀ ਦੀ ਕਮਾਈ ਬੜੀ ਮਹਾਨ, ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਭ ਸੰਗਤ ਨੂੰ ਜੀ ਆਇਆਂ ਨੂੰ। ਭਾਈ ਗੁਰਦੇਵ ਸਿੰਘ ਜੀ ਅਮਰੀਕਾ ਕੈਲੀਫੋਰਨੀਆ ਤੋਂ ਆਏ ਨੇ, ਇਹ ਮੈਨੂੰ ਦੱਸ ਰਹੇ ਸਨ ਕੱਲ੍ਹ ਹੀ ਆਏ ਨੇ ਜੀ, ਅਜੇ ਜੀ ਉੱਥੋਂ ਅਮਰੀਕਾ ਤੋਂ ਕੱਲ੍ਹ ਹੀ ਆਏ ਨੇ, ਅਤੇ ਫਿਰ ਕਹਿਣ ਲੱਗੇ ਹਰਿਮੰਦਰ ਸਾਹਿਬ ਆਉਣਾ ਸੀ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ, ਫਿਰ ਇਹਨਾਂ ਸਾਨੂੰ ਵੀ ਆ ਕੇ ਆਪਣੇ ਦਰਸ਼ਨ ਦਿੱਤੇ, ਬੜਾ ਇਹਨਾਂ ਦਾ ਧੰਨਵਾਦ ਹੈ। 15 ਸਾਲ ਕਿ 25 ਸਾਲ ਰਮਦਾਸ ਮਹਾਰਾਜ ਦੇ ਅਸਥਾਨ 'ਤੇ ਗ੍ਰੰਥੀ ਰਹੇ ਜੀ ਬਾਬਾ ਜੀ ਦੇ, ਅਤੇ 15 ਸਾਲ ਫਿਰ ਅਮਰੀਕਾ ਦੇ ਵਿੱਚ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਰਹੇ ਜੀ। ਇਹ ਬਹੁਤ ਬਹੁਤ ਜੀ ਆਇਆਂ ਨੂੰ, ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ 'ਤੇ।
ਜਪ ਵਾਹੇ ਗੁਰੂ, 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 ਜਪ ਵਾਹੇ ਗੁਰੂ।
ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ ਦਾ ਆਇਆ ਹੋਇਆ ਸਫਲਾ ਕਰਨ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਵੇਰੇ